शाह शहन शाह गुर गोविंद सिंह शाह शहन शाह गुर गोविंद सिंह सारे जपो शाह शहन शाह गुर गोविंद सिंह गोविंद सिंह शाह शहन शाह गुर गोविंद सिंह हक हक आगाह गुर गोविंद सिंह गोविंद सिंह शाह शहन शाह गुर गोविंद संगत बोलो जी हक हक आगाह गुर गोविंद सिंह गोविंद सिंह शाह शहन शाह गुर गोविंद सिंह गोविंद सिंह शाह शहन शाह गुर गोविंद सिंह नासरो मनसूर गुर गोविंद सिंह नासरो मनसूर गुर गोविंद सिंह शाह शहन शाह गुर गोविंद सिंह जपो
शाह शहन शाह गुर गोविंद सिंह
हक हक आगाह गुर गोविंद सिंह गोविंद सिंह शाह शहन शाह गुर गोविंद सिंह गोविंद सिंह
शाह शहन शाह गुर गोविंद
सिंह हकरा गंजूर गुर गोविंद सिंह जुमला फैजे नूर गुर गोविंद सिंह गोविंद सिंह
शाह शहन शाह गुर गोविंद सिंह
गोविंद सिंह
शाह शहन शाह
नासरो मनसूर गुरु गोविंद सिंह जुड़े हो सर एज दी मनजूर गुरु गोविंद सिंह हक रा गंजूर गुरु गोविंद सिंह जुमला फैज़े नूर गुरु गोविंद सिंह हक हक अगाह।
गौर करो
गुरु गोबिंद सिंह साहे शहनशाह गुरु गोबिंद सिंह गोबिंद सिंह। तेरे कवन कवन गुण कह कह गावा तू साहिब गुणी निधाना। तुमरी महिमा महिमा ठाकुर उच्च पग वाला।
बोलो सारी शहनशाह गुरु गोबिंद सिंह।
सारी संगत कहो प्यार नाल
शाह शहनशाह गुरु गोबिंद सिंह।
हक हक अगाह गुरु गोबिंद सिंह गोबिंद सिंह।
शहनशाह गुरु गोबिंद सिंह
गोबिंद सिंह
गोबिंद सिंह
गोबिंद सिंह
गोबिंद सिंह।
हक हक अगा गुरु गोबिंद सिंह शाही शहनशाह गुरु गोबिंद सिंह।
जिन्हें भी संगत बैठी हो सारी संगत आओ एक बारी धन गुरु गोबिंद सिंह महाराज सच्चे पातशाह जी दे प्यार विच ते प्यार च आके सारे एक बारी आखो जी सतनाम श्री। अज मेरे साहिबे कमाल धन गुरु गोबिंद सिंह महाराज सच्चे पातशाह सरबंस दानी पिता योधिया दे वड्डे योधे पिता दानिया दे वड्डे दानी पिता लिखारिया दे वड्डे लिखारी पिता धन गुरु गोबिंद सिंह महाराज सच्चे पातशाह जी का पवित्र आगमन पुरब है। एक तो जिन्या संगत बैठिया वो सारिया धन गुरु गोबिंद सिंह महाराज जी के गुरपुरब दियां कोटान कोट वधाइया। एक जरूर दास बेनती करेगा कुछ भी कथा विचार आरंभ करने तो पहले वो कि शायद कई योजे भी इतने बैठे हो क्योंकि समा काफ़ी चढ़ चुका है 2:20 हो रहे हैं दास की कड़ी से तो समा काफ़ी चढ़ चुका है तो कई योजे भी होंगे जिन्होंने भुख लगी होएगी आखो सतनाम है। सच कह दें मैनू भी लगी है आपां कट्ठे ही बाद चों छक लांगे प्रशादा जिन्हां ने नहीं छकिया जिहड़े ते छक के बैठे मुबारक जिन्हां ने नहीं छकिया वह कट्ठे ही छकना आपां ते कोई भी विच्चों उठण की कृपालता ना करो बहुता समा नहीं लावांगे 2:20 होए ने क्योंकि प्रबंधकां दीआं भी अपनियां मजबूरियां हुंदियां ने कई बारी ते जिवें भी चलो कुछ समा लेट आप जी दे दीदार कर रहे हैं तो आप 2:45 तक आनंद साहब पढ़ देना गुरु की कृपा दे नाल। अगे जे तुसी सहयोग बख्शोगे तो फिर अगे भी तोर लोगे जे तोरोगे तुसी जे उठना शुरू कर दोगे उस वेले आनंद साहब पढ़ देंगे। तो इस तरह टिकाओ दे विच बैठना जो किणमिण किणमिण हो रही है ना विच थोड़ी बहुत गल्लां दी आवाज़ ये एकाग्रता बख्शियो। एक बार ये पंक्तियां पढ़ो उस तो बाद जिहड़ा परसों रात तो प्रकरण आरंभ होया है गुरु महाराज जी की कृपा दे नाल कि जो मेरे कलगीधर पिता जी ने साढ़े भले दे 52 बचन किए ने जिन्हों 52 बचना चों मैं ढाई कह दें तकरीबन ढाई बचना की सेवा सतगुरु लै चुके ने, क्योंकि सवेरे जिहड़ा तीजा बचन शुरू किया अद्धा अंधूरा छड़िया सी, तो बाकी जिहड़ा तकरीबन वह अद्धे वाला बचन तीसरा ते अगां चौथे बचन की सेवा सतगुरु लैण, ते जिहड़ी संगत इत्थे कई प्रेमी नवे बैठे होंदे उन्हां दी केवल उन्हां दी लड़ी जुड़ जाए, केवल उस करके जिहड़े पहले बचन ने बोल के लंघ रहे हैं ते अगले दी हुण वारी है। पहला बचन कीता सी सतगुरु ने किरत धर्म दी करनी है, धर्म दी इहदी डिटेल तुसी सरवण कर चुके हो। दूसरा बचन दसवंध देना है, वह किहड़े किहड़े ढंगां नाल देना है, राती सारी विचार होई सी सतगुरु दी किरपा दे नाल। ते तीसरा बड़ा अनमोल बचन कि कंठ करनी गुरबाणी, ये तीजा बचन जे इनू असी थोड़ा जिहा अंधूरा सवेरे छड्डिया सी, इनू भी ते अगां चौथे बचन दी सेवा सतगुरु लैण। एक बार ये पंक्तियां सारे पढ़ लो, कलगीधर पिता जी दीआं वड़ियाईआं च जुड़ियो, नहीं जे लभणा कलगीधर पिता वरगा, सारी दुनिया से तेरी तस्वीर अच्छी है, मिला तुझ सा मुरशद मुझे मेरी तकदीर अच्छी है। सुलाओ भागां नूं ते करो वड़ियाईआं, ते वड़ियाईआं करदिआं की कहिणा, कोई रसना खाली ना रहे, सारी संगत प्यार दे नाल बोलियो, कौन है जी साडा पिता, सारे बोलो जी,
साहे शहनशाह गुरु गोबिंद सिंह, साहे शहनशाह गुरु गोबिंद सिंह, हक हक अगाह गुरु गोबिंद सिंह, गोबिंद सिंह, साहे शहनशाह गुरु गोबिंद सिंह, शहनशाह गुरु गोबिंद सिंह।
तीसरा वचन मेरे कलगीधर पिता जी ने कीता, कंठ करनी गुरबाणी, गुरबाणी ਇਹਦੇ 'ਚ ਸਵੇਰੇ ਜ਼ਰਾ ਜਿੰਨਾ ਇਸ਼ਾਰਾ ਦਿੱਤਾ ਸੀ ਕਿ ਜਿੱਥੇ ਆਪ ਬਾਣੀ ਕੰਠ ਕਰਨੀ ਹੈ ਉੱਥੇ ਆਪਣੇ ਬੱਚਿਆਂ ਨੂੰ ਵੀ ਇਹਦੀ ਆਦਤ ਜ਼ਰੂਰ ਪਾਓ, ਜ਼ਰੂਰ ਗੁਰਬਾਣੀ ਕੰਠ ਕਰਨ ਦੀ, ਯਾਦ ਕਰਨ ਦੀ, ਕਿਉਂਕਿ ਇੱਕ ਬੇਨਤੀ, ਜੇ ਮਹਾਂਪੁਰਸ਼ਾਂ ਦੇ ਬਚਨ ਨੇ, ਜਿਵੇਂ ਬਾਜ਼ਾਰ 'ਚ ਕੋਈ ਸੌਦਾ ਲੈਣ ਜਾਣਾ, ਤੂੰ ਭਾਵੇਂ ਲੱਖਾਂ ਪੱਤੀ ਹੋਵੇਂ ਕਰੋੜਾਂ ਪੱਤੀ ਹੋਵੇਂ, ਬਾਜ਼ਾਰ 'ਚ ਜਦੋਂ ਸੌਦਾ ਲੈਣ ਜਾਏਗਾ, ਦੁਕਾਨਦਾਰ ਦੇ ਕੋਲੋਂ ਸੌਦਾ ਲਏਗਾ, ਅੱਗੋਂ ਪੁੱਛਦਾ ਪੈਸੇ ਹੈਗੇ ਹੀ ਜੇਬ 'ਚ, ਅਤੇ ਅੱਗੋਂ ਜੇ ਤੂੰ ਕਵੇਂ ਮੈਂ ਲੱਖਾਂ ਪੱਤੀ ਹਾਂ ਪਰ ਇੱਥੇ ਲੈ ਕੇ ਕੁਝ ਨਹੀਂ ਆਇਆ, ਅਤੇ ਉਸ ਵੇਲੇ ਦੁਕਾਨਦਾਰ ਸਿਰ ਫੇਰ ਦੇਵੇਗਾ ਕਿ ਬਈ ਤੇਰੇ ਘਰ ਪਏ ਲੱਖਾਂ ਨੂੰ ਮੈਂ ਕੀ ਕਰਾਂ, ਹੁਣ ਖੀਸੇ 'ਚ ਜਿਹੜੇ ਵਕਤ 'ਤੇ ਉਹਨਾਂ ਦੀ ਹੱਕ ਸਤਨਾਮ ਚੀਜ਼ 'ਤੇ ਤਾਂ ਹੀ ਖਰੀਦ ਸਕੇਗਾ ਜੇ ਜੇਬ 'ਚ ਪਾਏ। ਇਸੇ ਤਰ੍ਹਾਂ ਮਹਾਂਪੁਰਸ਼ ਕਹਿੰਦੇ ਸੀ, ਜੇ ਚਾਹੁੰਦਾ ਬਾਜ਼ਾਰ 'ਚੋਂ ਕੋਈ ਸਮਾਨ ਲੈਣਾ ਤਾਂ ਪੈਸਾ ਆਪਣੀ ਗੰਠ 'ਚ ਰੱਖਣਾ ਪਏਗਾ, ਆਪਣੇ ਕੋਲ ਰੱਖਣਾ ਪਏਗਾ, ਜੇ ਚਾਹੁੰਦਾ ਗੁਰੂ ਦਰਬਾਰ 'ਚੋਂ ਦਾਤਾਂ ਨਾਲ ਝੋਲੀਆਂ ਭਰਨ ਤਾਂ ਬਾਣੀ ਵੀ ਕੰਠ 'ਚ ਰੱਖਣੀ ਪਏਗੀ। ਆਖੋ ਸਤਨਾਮ, ਪੈਸਾ ਗੰਠ ਅਤੇ ਗੁਰਬਾਣੀ ਕੰਠ, ਇਹ ਮਹਾਂਪੁਰਸ਼ਾਂ ਦੇ ਬਚਨ ਦੇ ਜਿਹਨੇ ਬੈਠੇ ਹੋ, ਕਿਉਂਕਿ ਆ ਮੰਨ ਲਓ ਕੋਈ ਵਿਦਵਾਨ ਹੋਵੇ ਨਾ, ਵਿਦਵਾਨ ਕੋਈ ਵਿਦਵਾਨ ਹੈ, ਘਰ ਉਹਦੇ ਵੱਡਾ ਸਾਰਾ ਪੁਸਤਕਾਲਾ ਬਣਿਆ ਹੋਵੇ, ਤਰ੍ਹਾਂ ਤਰ੍ਹਾਂ ਦੀਆਂ ਧਾਰਮਿਕ ਕਿਤਾਬਾਂ ਜਾਂ ਹੋਰ ਕਈ ਕਿਤਾਬਾਂ ਪਈਆਂ ਹੋਣ, ਹਰ ਕਮਰੇ ਦੇ ਵਿੱਚ ਇੱਕ ਅਲਮਾਰੀ ਬਣਾਈ ਹੋਵੇ, ਹਰ ਕਮਰੇ 'ਚ ਕਿਤਾਬਾਂ ਰੱਖੀਆਂ ਹੋਣ, ਅਤੇ ਜਿੱਥੇ ਵੀ ਜਾਵੇ ਉਹ ਕਿਤਾਬਾਂ ਨੂੰ ਨਾਲ ਲਈ ਤੁਰੀ ਫਿਰੇ, ਪਰ ਉਹ ਕਿਤਾਬਾਂ ਦਾ ਗਿਆਨ ਨਾ ਹੋਵੇ ਇਹਦੇ 'ਚ ਲਿਖਿਆ ਕੀ ਹੈ, ਕਿਤਾਬਾਂ ਨੂੰ ਭਾਵੇਂ ਲਈ ਫਿਰੇ, ਇੰਨੀ ਗੱਲ ਤਾਂ ਜ਼ਰੂਰ ਲੋਕਾਂ 'ਚ ਹੋ ਜਾਏਗੀ ਉਹਦੇ ਕੋਲ ਕਿਤਾਬਾਂ ਬਹੁਤ ਨੇ, ਪਰ ਜਦ ਤੱਕ ਕਿਤਾਬ ਦਾ ਗਿਆਨ ਨਹੀਂ ਹੋਏਗਾ ਗੱਲ ਨਹੀਂ ਬਣੇਗੀ। ਆਖੋ ਸਤਨਾਮ। ਇਸੇ ਤਰ੍ਹਾਂ ਪਿਆਰਿਓ, ਜਦ ਤੱਕ ਗੁਰਬਾਣੀ ਕੰਠ ਨਹੀਂ ਗੱਲ ਤਾਂ ਵੀ ਨਹੀਂ ਜੇ ਬਣਦੀ। ਅਤੇ ਸਵੇਰੇ ਵਿਚਾਰ ਹੋਈ ਸੀ ਕਿ ਜਦੋਂ ਗੁਰਬਾਣੀ ਕੰਠ ਕਰੋਗੇ ਅਗਾਂਹ ਜਾ ਕੇ ਵੀ ਸਹੀ ਹੋਏਗੀ, ਜਦੋਂ ਬਜ਼ੁਰਗ ਹੋ ਜਾਣ ਨੇਤਰਾਂ 'ਚੋਂ ਦਿਸਣਾ ਕੁਛ ਨਹੀਂ, ਜੇ ਕੰਠ ਕੀਤੀ ਹੋਏਗੀ ਤਾਂ ਉਸ ਵੇਲੇ ਕੰਮ ਆਏਗੀ। ਅਤੇ ਇਹਦੇ ਵਿੱਚ ਜ਼ਰੂਰ ਖਿਆਲ ਰੱਖਿਓ, ਜਿੱਥੇ ਆਪ ਬਾਣੀ ਕੰਠ ਕਰਨੀ ਉੱਥੇ ਬੱਚਿਆਂ ਨੂੰ ਕੰਠ ਕਰਾਉਣੀ ਨਾ ਭੁੱਲਿਓ। ਅਤੇ ਇਹਦੇ ਵਿੱਚ ਬੱਚਿਆਂ ਨੂੰ ਕੰਠ ਕਰਾਉਣ ਦੇ ਵਿੱਚ ਪਿਆਰਿਓ, ਭਾਵੇਂ ਕੁਝ ਨਾ ਕੁਝ ਬੱਚਿਆਂ ਨੂੰ ਲਾਲਚ ਵੀ ਦੇਣਾ ਪਵੇ ਤਾਂ ਕੋਈ ਗੁਣਾ ਨਹੀਂ, ਫਰੀਦ ਦੀ ਮਾਂ ਨੇ ਵੀ ਦੇਤਾ ਸੀ ਸ਼ੱਕਰ ਦਾ ਲਾਲਚ। ਹੁਣ ਆਹ ਲੁਧਿਆਣੇ ਦੀ ਇੱਕ ਸੁਸਾਇਟੀ ਹੈ, ਲੁਧਿਆਣੇ ਦੀ, ਜਿਨ੍ਹਾਂ ਨੇ ਨਾ ਬੜਾ ਵਧੀਆ ਉਪਰਾਲਾ ਕੀਤਾ ਹੋਇਆ। ਉਹ ਕੀ ਭੱਟਾਂ ਦੇ ਸਵਈਏ ਨੇ ਨਾ, ਭੱਟਾਂ ਦੇ, ਜਿਹਨੂੰ ਪੰਜ ਸਵਈਏ ਜਪਾਨੀ ਯਾਦ ਹੋ ਜਾਣ ਉਹ ਸੰਸਥਾ ਵੱਲੋਂ ਉਸ ਨੂੰ 500 ਰੁਪਇਆ ਦਿੱਤਾ ਜਾਂਦਾ ਬੱਚੇ ਨੂੰ, ਹੱਕ ਸਤਨਾਮ 500 ਰੁਪਇਆ, ਜਿਹਨੂੰ ਪੰਜ ਸਵਈਏ ਜਪਾਨੀ ਥੋੜ੍ਹੇ ਔਖੇ ਨੇ ਯਾਦ ਕਰਨੇ, ਪੰਜ ਸਵਈਏ ਯਾਦ ਹੋਣ ਅਤੇ ਸੰਸਥਾ ਵੱਲੋਂ 500 ਰੁਪਇਆ, ਬੱਚੇ ਦਾ ਹੌਸਲਾ ਵਧੇ, ਉਹ 500 ਰੁਪਏ ਪਿੱਛੇ ਭਾਵੇਂ ਯਾਦ ਕਰ ਰਿਹਾ, ਕਰਤੇ ਗੁਰਬਾਣੀ ਕੰਠ ਰਿਹਾ ਨਾ, ਜਦੋਂ ਯਾਦ ਦਾ ਅੰਗ ਬਣ ਗਈ ਤਾਂ ਗੱਲ ਬਣ ਜਾਏਗੀ, ਬਣ ਜਾਏਗੀ। ਔਰ ਉਹ ਜਿਹੜੇ ਸੁਸਾਇਟੀ ਹੈ ਨਾ ਲੁਧਿਆਣੇ ਦੀ, ਕੀਰਤਨ ਵੀ ਕਰਦੇ ਨੇ ਸਾਰੇ, 25-30 ਬੱਚੇ ਹੁੰਦੇ ਨਾਲ ਕੀਰਤਨ ਕਰਨ ਜਾਂਦੇ ਨੇ। ਅਤੇ ਇੱਕ ਵਾਰੀ ਅੰਮ੍ਰਿਤਸਰ ਪ੍ਰੋਗਰਾਮ ਉਹਨਾਂ ਦਾ, ਅਤੇ ਦਾਸ ਨੇ ਕੀ ਵੇਖਿਆ, 30-35 ਬੱਚੇ ਨਾਲ ਆਏ ਨੇ, ਸਟੇਜ ਕਾਫੀ ਵੱਡੀ ਬਣਾਈ ਸੀ, ਅਤੇ ਉਹਨਾਂ 'ਚੋਂ 15-20 ਬੱਚੇ ਸਟੇਜ 'ਤੇ ਬੈਠੇ ਅਤੇ 10-12 ਬੱਚੇ ਨਾ ਸਟੇਜ ਤੋਂ ਥੱਲੇ ਹੀ ਬਹਿ ਗਏ। ਅਤੇ ਦਾਸ ਨੇ ਜਿਹੜਾ ਉਹਨਾਂ ਦਾ ਮੁਖੀ ਸੀ ਉਹਦੇ ਕੋਲੋਂ ਪੁੱਛਿਆ, ਭਾਈ ਸਟੇਜ 'ਤੇ ਜਗ੍ਹਾ ਵੀ ਹੈਗੀ ਹੈ, ਬਾਕੀ ਬੱਚਿਆਂ ਨੂੰ ਵੀ ਉੱਪਰ ਪਾਉਣਾ ਸੀ, ਇਹਨਾਂ ਨੂੰ ਥੱਲੇ ਕਿਉਂ ਪਾਇਆ? ਅਤੇ ਉਸ ਵੇਲੇ ਉਹ ਮੁਖੀ ਦਾ ਕੀ ਜਵਾਬ ਸੀ, ਕਹਿਣ ਲੱਗਾ, ਭਾਈ ਸਾਹਿਬ ਸਾਡੀ ਇੱਕ ਸ਼ਰਤ ਹੁੰਦੀ ਹੈ ਕਿ ਜਿਹਨੇ ਸਟੇਜ 'ਤੇ ਕੀਰਤਨ ਕਰਨ ਦੇ ਲਈ ਬਹਿਣਾ ਉਹਨੂੰ ਘੱਟ ਤੋਂ ਘੱਟ 25 ਸਵਈਏ ਭੱਟਾਂ ਦੇ ਯਾਦ ਹੋਣ। ਆਖੋ ਸਤਨਾਮ। ਜਿਹੜੇ ਬੈਠੇ ਨੇ ਇਹਨਾਂ ਸਭਨਾਂ ਨੂੰ 25-25 ਸਵਈਏ ਯਾਦ ਨੇ, ਅਤੇ ਜਿਹੜੇ ਥੱਲੇ ਬਿਠਾਇਆ, ਕਾਰਨ ਹੋਰ ਕੋਈ ਨਹੀਂ ਥੱਲੇ ਪਾਉਣ ਦਾ, ਕਾਰਨ ਇਹੋ ਹੀ ਹੈ ਕਿ ਇਹਨਾਂ ਦਾ ਅਜੇ ਉਹ ਕੰਮ ਪੂਰਾ ਬਣਿਆ ਨਹੀਂ, 25 ਸਵਈਏ ਯਾਦ ਨਹੀਂ ਹੋਏ, ਤਾਂ ਥੱਲੇ ਪਾਇਆ, ਜਲਦੀ ਉਤਸ਼ਾਹ ਮਿਲੇ ਕਿ ਮੈਂ ਜਲਦੀ ਯਾਦ ਕਰਾਂ ਅਤੇ ਮੈਂ ਵੀ ਅੱਗੇ ਸਟੇਜ 'ਤੇ ਬਹਿਣਾ। ਆਖੋ ਸਤਨਾਮ। ਇਹ ਨਿੱਕੇ ਨਿੱਕੇ ਉਪਰਾਲੇ ਕਰਿਆ ਕਰੋ ਬੱਚਿਆਂ ਨੂੰ ਜੋੜਨ ਦੇ ਲਈ, ਜ਼ਰੂਰ। ਨਹੀਂ ਤਾਂ ਅੱਜ ਕੱਲ੍ਹ ਮੈਂ ਆਪਣੇ ਗੁਰੂ ਪਿਤਾ ਦੀ ਹਜ਼ੂਰੀ 'ਚ ਕਹਿ ਰਿਹਾ, ਇਹੋ ਜਿਹਾ ਯੁੱਗ ਆ ਰਿਹਾ ਜੇ ਪਿਆਰਿਓ, ਅੱਜ ਦੀ ਤਰੀਕ 'ਚ ਜੋੜਨ ਵਾਲੇ ਘੱਟ ਮਿਲਣਗੇ, ਤੋੜਨ ਵਾਲੇ ਬਹੁਤ ਨੇ। ਹੱਕ ਸਤਨਾਮ। ਤੋੜਨ ਵਾਲੇ ਬਹੁਤ ਜੇ, ਬੱਚਿਆਂ ਦਾ ਖਾਸ ਕਰਕੇ ਧਿਆਨ, ਕਿਉਂਕਿ ਇਹ ਮਹਾਂਪੁਰਸ਼ਾਂ ਦੇ ਬਚਨ ਜੇ, 5 ਤੋਂ ਲੈ ਕੇ 8 ਸਾਲ ਦੀ, ਵਾਹਿਗੁਰੂ, ਬਚਪਨ ਤੋਂ ਲੈ ਕੇ 8-9 ਸਾਲ ਦੀ ਉਮਰ ਤੱਕ ਆਪਣੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ। ਉਸ ਤੋਂ ਬਾਅਦ 8-9 ਸਾਲਾਂ ਦੀ ਉਮਰ ਤੋਂ ਲੈ ਕੇ ਤਕਰੀਬਨ 16-17 ਸਾਲ ਦੀ ਉਮਰ ਤੱਕ ਬੱਚੇ ਦੇ ਵਿੱਚ ਇਹ ਧਿਆਨ ਜ਼ਰੂਰ ਰੱਖ ਕਿ ਮੇਰਾ ਬੱਚਾ ਬਹਿੰਦਾ ਕਿਹੜੀ ਸੁਸਾਇਟੀ 'ਚ ਹੈ। ਆਖੋ ਸਤਨਾਮ। ਕਿਹੜੇ ਮਿੱਤਰਾਂ ਨੂੰ ਮਿਲਦਾ ਮੇਰਾ ਪੁੱਤਰ, ਕਿਹੜੀਆਂ ਸਹੇਲੀਆਂ ਨੂੰ ਮਿਲਦੀ ਹੈ ਮੇਰੀ ਧੀ, ਸੰਗਤ ਦਾ ਜ਼ਰੂਰ ਖਾਸ ਧਿਆਨ ਰੱਖੋ, ਕਿਉਂਕਿ ਸੰਗਤ ਬੜੀ ਪ੍ਰਭਾਵਿਤ ਕਰਦੀ ਜੇ ਬਹੁਤ। ਕਿੱਥੇ ਦਾ ਕਿੱਥੇ ਬੰਦਾ ਜੁੜਿਆ ਹੋਵੇ, ਕਿੱਥੇ ਜਾ ਕੇ ਡਿੱਗ ਪੈਂਦਾ, ਕੇਵਲ ਇੱਕ ਮਾੜੀ ਸੰਗਤ ਦੇ ਕਰਕੇ। ਹੱਕ ਸਤਨਾਮ। ਬੱਚਿਆਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਭਾਈ। ਇਹ ਗੁਰਬਾਣੀ ਕੰਠ ਜਿੱਥੇ ਆਪ ਕਰਨੀ ਹੈ, ਪਹਿਲੇ ਇੱਕ ਬੇਨਤੀ ਆਪ ਕਰਿਓ ਜ਼ਰੂਰ, ਕਿਉਂਕਿ ਜੇ ਆਪ ਕੋਈ ਕੰਮ ਨਾ ਕੀਤਾ ਹੋਵੇ ਦੂਜੇ ਨੂੰ ਕਹੀਏ ਤਾਂ ਆਨੰਦ ਨਹੀਂ ਜੇ ਆਉਂਦਾ, ਆਪ ਕਰਕੇ ਕਹੋ ਨਾ ਤਾਂ ਉਹਦਾ ਆਨੰਦ ਹੀ ਕੁਝ ਹੋਰ ਹੈ, ਉਹਦਾ ਆਨੰਦ ਹੀ। ਔਰ ਮੈਂ ਆਪਣੇ ਪਿਤਾ ਦੀ ਹਜ਼ੂਰੀ 'ਚ ਕਹਿ ਰਿਹਾ, ਜਿਸ ਦਿਨ ਕੋਈ ਕੰਮ ਆਪ ਕਰਕੇ ਕਿਸੇ ਨੂੰ ਕਹੋਗੇ ਨਾ, ਉਹਦੇ ਦਿਲ 'ਤੇ ਇਹੋ ਜਿਹੀ ਗੱਲ ਅਸਰ ਕਰੇਗੀ ਕਮਾਲ। ਆ ਜਿਵੇਂ ਇੱਕ ਮਾਂ ਚਲੀ ਗਈ ਨਾ ਮਾਸਟਰ ਦੇ ਕੋਲ ਆਪਣੇ ਬੱਚੇ ਦੀ ਸ਼ਿਕਾਇਤ ਲੈ ਕੇ, ਮਾਸਟਰ ਜੀ ਮੇਰਾ ਬੱਚਾ ਗੁੜ ਬਹੁਤ ਖਾਂਦਾ, ਬਹੁਤ ਗੁੜ ਖਾਂਦਾ, ਇਹਨੂੰ ਰੋਕੋ। ਅਤੇ ਉਸ ਵੇਲੇ ਮਾਸਟਰ ਕਹਿੰਦਾ, ਇਹਨੂੰ ਨਾ ਹਫ਼ਤੇ ਬਾਅਦ ਲਿਆਈ, ਤੁਸੀਂ ਹਫ਼ਤੇ ਬਾਅਦ ਆਉਣਾ ਬੱਚੇ ਨੂੰ ਮੇਰੇ ਸਾਹਮਣੇ ਲੈ ਕੇ ਅਤੇ ਉਦੋਂ ਗੱਲ ਕਰਾਂਗੇ। ਠੀਕ ਹੈ ਜੀ, ਮਾਂ ਦੇ ਮਨ 'ਚ ਹਫ਼ਤੇ ਬਾਅਦ ਝਿੜਕਾਂ ਝੁੜਕਾਂ ਦਏਗਾ, ਮਾਸਟਰ ਡੰਡੇ ਡੰਡੇ ਮਾਰੇਗਾ, ਸ਼ਾਇਦ ਹਫ਼ਤੇ ਦਾ ਵੈਸੇ ਟਾਈਮ ਦੇ ਤਾਂ ਸੁਧਰ ਜੇ। ਅਤੇ ਜਦੋਂ ਹਫ਼ਤੇ ਬਾਅਦ ਮਾਂ ਆਪਣੇ ਬੱਚੇ ਦੀ ਸ਼ਿਕਾਇਤ ਲੈ ਕੇ ਮੁੜ ਗਈ, ਮਾਸਟਰ ਜੀ ਇਹ ਗੁੜ ਬਹੁਤ ਖਾਂਦਾ, ਅਤੇ ਉਸ ਵੇਲੇ ਬੱਚੇ ਨੂੰ ਕਲਾਸ 'ਚੋਂ ਬੁਲਾਇਆ ਅਤੇ ਉਹਦੀ ਪਿੱਠ 'ਤੇ ਹੱਥ ਰੱਖ ਕੇ ਮਾਸਟਰ ਕਹਿੰਦਾ, ਬੇਟਾ ਗੁੜ ਨਾ ਖਾਇਆ ਕਰ। ਹੱਕ ਸਤਨਾਮ। ਜਾਂ ਬਹਿ ਜਾ ਆਪਣੀ ਕਲਾਸ 'ਚ ਜਾ ਕੇ, ਗੁੜ ਨਾ ਖਾਇਆ ਕਰ। ਮਾਂ ਕਹਿੰਦੀ, ਮਾਸਟਰ ਜੀ ਇੰਨੀ ਦੂਰ ਤੋਂ ਮੈਨੂੰ ਬੁਲਾਇਆ ਜੇ, ਹੈਂ, ਇੰਨਾ ਪਿੰਡਾ ਤਹਿ ਕਰਕੇ ਆਹੀ ਹਾਂ, ਜੇ ਇੰਨੀ ਗੱਲ ਕਹਿਣੀ ਸੀ ਤਾਂ ਉਦਣ ਕਹਿ ਦਿੰਦੇ, ਅੱਜ ਕਿਉਂ ਕਹਿਤੀ, ਜੇ ਇੰਨੀ ਗੱਲ ਹੀ ਜੇ ਕਹਿਣੀ ਸੀ ਤਾਂ ਅੱਜ ਕਹੀ, ਜੇ ਉਦਣ ਹੀ ਕਹਿ ਦਿੰਦੇ। ਅਤੇ ਉਸ ਵੇਲੇ ਮਾਸਟਰ ਕੀ ਕਹਿੰਦਾ, ਮਾਤਾ ਜੇ ਉਸ ਦਿਨ ਮੈਂ ਇਹ ਗੱਲ ਕਹਿੰਦਾ ਤਾਂ ਸ਼ਾਇਦ ਬੱਚੇ 'ਤੇ ਅਸਰ ਨਾ ਕਰਦੀ ਗੱਲ। ਉਹ ਕਹਿੰਦੀ, ਉਹ ਕਿਉਂ? ਕਹਿੰਦਾ, 7 ਦਿਨ ਪਹਿਲੇ ਗੁੜ ਮੈਂ ਵੀ ਖਾਂਦਾ ਸਾਂ। ਆਖ ਸਤਨਾਮ। ਹੁਣ ਮੈਂ 7 ਦਿਨ ਪਹਿਲੇ ਛੱਡ ਕੇ ਵੇਖਿਆ ਅਤੇ ਅੱਜ 8ਵੇਂ ਦਿਨ ਇਹਨੂੰ ਕਿਹਾ ਤਾਂ ਮੈਨੂੰ ਪਤਾ ਮੈਂ ਉਹ ਕੰਮ ਕਰਕੇ ਇਹਨੂੰ ਮਨ੍ਹਾ ਕਰ ਰਿਹਾ ਅਤੇ ਹੁਣ ਇਹਦੇ 'ਤੇ ਵੀ ਗੱਲ ਅਸਰ ਕਰੇਗੀ ਕਰੇਗੀ। ਔਰ ਅਸਲੀਅਤ ਇਹਦੇ 'ਚ ਕੋਈ ਸ਼ੱਕ ਨਹੀਂ, ਕਦੀ ਟਰਾਈ ਕਰ ਲਿਓ, ਕਦੀ ਟਰਾਈ ਕਰ ਲਿਓ। ਤੁਸੀਂ ਆਪ ਕੋਈ ਕੰਮ ਕਰੋ ਨਾ, ਕੇਵਲ ਦੂਜਿਆਂ ਨੂੰ ਕਹੀ ਜਾਓ, ਨਹੀਂ ਅਸਰ ਕਰੇਗੀ। ਅਤੇ ਜਿਹੜਾ ਕਮਾਈ ਕਰਕੇ ਉਹ ਗੱਲ ਕਮਾ ਕੇ ਕਿਸੇ ਨੂੰ ਕਵੇ, ਤੀਰਾਂ ਵਾਂਗ ਵੱਜਦੀ ਹੈ ਗੱਲ ਦਿਲ 'ਤੇ। ਆਖ ਵਾਹਿਗੁਰੂ, ਤੀਰਾਂ ਵਾਂਗ ਕਮਾਈ ਦੀ ਲੋੜ ਹੈ। ਆਪ ਜ਼ਰੂਰ ਪਹਿਲੇ ਬਾਣੀ ਕੰਠ ਕਰਿਓ ਅਤੇ ਫਿਰ ਬੱਚਿਆਂ ਨੂੰ ਵੀ ਇੱਧਰ ਤੋਰੋ। ਇਹ ਤੀਸਰਾ ਬਚਨ ਸੀ। ਅਤੇ ਚੌਥਾ ਬਚਨ ਕਿਹੜਾ? ਉਹਦੀ ਸਤਿਗੁਰੂ ਸੇਵਾ ਲੈਣ। ਇੱਕ ਵਾਰੀ ਜੁੜ ਜਾਓ ਮਹਾਰਾਜ ਜੀ ਦੀਆਂ ਵੜੇਈਆਂ 'ਚ, ਅੰਦਰੋਂ ਕਹਿਣਾ, ਅੰਦਰੋਂ
ਸ਼ਾਏ ਸ਼ੈਨ ਸ਼ਾ ਸ਼ਾਏ ਸ਼ੈਨ ਸ਼ਾ ਸ਼ਾਏ ਸ਼ੈਨ ਸ਼ਾ
ਭਾਈ
ਸ਼ਾਹੇ ਸ਼ੈਨ ਸ਼ਾ
ਜਪ ਬੀਬੀਓ
ਸ਼ਾਹੇ
ਆ ਬੀਬੀਓ ਗਿਣਤੀ ਜ਼ਿਆਦਾ, ਆਵਾਜ਼ ਬੜੀ ਥੋੜ੍ਹੀ ਹੈ, ਗੱਜ ਕੇ ਆਪਣੀ ਵਾਰੀ 'ਚ ਬੋਲਣਾ ਜੇ।
ਸਾਏ ਸ਼ੈਨ ਸ਼ਾ ਸ਼ਾਏ ਸ਼ੈਨ ਸ਼ਾ ਸ਼ਾਏ ਸ਼ੈਨ ਸ਼ਾ ਸ਼ਾਏ ਸ਼ੈਨ ਸ਼ਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ
ਭਾਈ ਡਟ ਕੇ
ਗੁਰੂ ਗੋਬਿੰਦ ਸਿੰਘ
ਦੀਆਂ ਬੀਬੀਆਂ
ਗੁਰੂ ਗੋ ਸ਼ਾਏ ਸ਼ੈਨ ਸ਼ਾ ਸਾਏ ਸ਼ੈਨ ਸ਼ਾ ਸਾਏ ਸ਼ੈਨ ਸ਼ਾ ਤੁਮ ਹੋ ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਹੋ ਤੁਮ ਹੋ ਸਭ ਰਾਜਨ ਕੇ
ਜਿੰਨੀ ਵਾਰੀ ਵੀ ਬਲਿਆਰ ਜਾਓ, ਥੋੜਾ 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 ਸਾਡੇ ਭਲੇ ਦੇ ਲਈ ਬਚਨ ਕੀਤੇ ਨੇ, ਭਲੇ ਦੇ ਲਈ। ਪਹਿਲਾ ਬਚਨ ਕਿਰਤ ਧਰਮ ਦੀ ਕਰਨੀ, ਦੂਜਾ ਬਚਨ ਦਾਸ ਨੇ ਨੀ ਜੀ ਹੁਣ ਬੋਲਣਾ, ਦੂਜਾ ਬਚਨ ਕਿਹੜਾ ਸੀ ਜੀ? ਓ ਹੋ ਹੋ ਹੋ, ਹਾਂ ਗੱਜ ਕੇ ਬੋਲੋ, ਕੀ ਹੋਇਆ? ਦਸਵੰਦ ਦੇਣਾ। ਅਤੇ ਤੀਜਾ ਬਚਨ ਕੁਰਬਾਣੀ ਕੰਠ ਕਰਨੀ, ਸ਼ਾਬਾਸ਼। ਅਤੇ ਚੌਥਾ ਬਚਨ ਕੀਤਾ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਾਗਣਾ ਅੰਮ੍ਰਿਤ ਵੇਲੇ ਹੱਥ ਸਤਨਾਮ। ਇਹ ਬੜਾ ਕੀਮਤੀ ਬਚਨ ਜੇ, ਜਾਗਣਾ ਅੰਮ੍ਰਿਤ ਵੇਲੇ। ਮੇਰੇ ਸਾਹਿਬ ਨੇ ਕਹਿਤਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ। ਜੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਤੇ ਸਾਹਿਬ ਕਹਿੰਦੇ ਮੇਰੀਆਂ ਨਜ਼ਰਾਂ 'ਚ ਜਿਉਂਦਿਆਂ ਜੀ ਮੁੜਦਿਆਂ ਦੇ ਸਮਾਨ ਹੈ। ਹੱਕ ਸਤਨਾਮ ਪਾਉ ਚਾਤੀ ਜਾਗ, 6-7 ਤੋਂ ਪਹਿਲੇ ਵੀ ਖੁੱਲਦੀ ਹੈ ਕਿ 7 ਵਜੇ ਰਜਾਈਆਂ ਲੱਥਦੀਆਂ ਨੇ। ਹੱਕ ਵਾਹਿਗੁਰੂ। ਅੱਜ ਨਾ ਦਾ ਜਾਗ ਮਨਪੁਰੋਂ ਮਨਾ ਰਹੇ ਹੋ, ਜੇ ਉਹਨਾਂ ਦੀ ਗੱਲ ਲਈਏ ਪਿਆਰੇ ਹੋ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਰਸਾ ਦੇ ਕੰਢੇ ਫੌਜਾਂ ਪਿੱਛੇ ਚੜ੍ਹਾਈ ਕਰ ਰਹੀਆਂ ਨੇ ਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਵੇਖਿਆ ਅੰਮ੍ਰਿਤ ਵੇਲਾ ਹੋ ਗਿਆ ਤੇ ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਜੀ ਆਸਾਈ ਦੀ ਵਾਰ ਦੇ ਦੀਵਾਨ ਲਾਓ, ਅੰਮ੍ਰਿਤ ਵੇਲਾ ਹੋ ਗਿਆ। ਮਹਾਰਾਜ ਪਿੱਛੇ ਫੌਜਾਂ ਚੜ੍ਹਾਈ ਕਰ ਰਹੀਆਂ, ਤੁਸੀਂ ਕਹਿੰਦੇ ਦੀਵਾਨ ਲਾਓ। ਤੇ ਅੱਗੋਂ ਭਾਈ ਦਇਆ ਸਿੰਘ ਜੀ ਨੂੰ ਕੀ ਕਹਿੰਦੇ ਕਲਗੀਧਰ ਪਿਤਾ? ਕਹਿਣ ਲੱਗੇ, ਦਇਆ ਸਿੰਘ ਕੁੱਲ ਕਿੰਨੇ ਸਿੰਘ ਨੇ? ਮਹਾਰਾਜ ਕੁੱਲ 500 ਨੇ। ਮਹਾਰਾਜ ਕਹਿੰਦੇ 250 ਦੀਵਾਨ 'ਚ ਪਾ ਦਿਓ, 250 ਬਾਰ ਪਹਿਰੇ 'ਤੇ ਖਿਲਾਰ ਦਿਓ, ਦੀਵਾਨ ਲਾਓ। ਹੁਣ ਸਾਹਿਬ ਅੱਗੇ ਕਿਹੜਾ ਬੋਲੇ, ਇੰਜ ਨਹੀਂ ਤਿੰਜ ਕਰ। ਸਤ ਬਚਨ ਜੀ, ਦੀਵਾਨ ਲੱਗ ਗਏ, 250 ਸਿੰਘ ਬਹਿ ਗਿਆ ਦੀਵਾਨ 'ਚ, 250 ਬਾਰ ਪਹਿਰੇ 'ਤੇ। ਅਤੇ ਜਦੋਂ ਆਸਾਈ ਦੀ ਵਾਰ ਦੇ ਕੀਰਤਨ ਦੀ ਹੋਈ ਸਮਾਪਤੀ, ਅਤੇ ਉਸ ਵੇਲੇ ਭਾਈ ਦਇਆ ਸਿੰਘ ਜੀ ਥੋੜ੍ਹੇ ਜਿਹੇ ਪਿਆਰ ਵਾਲੇ ਗੁੱਸੇ ਦੇ ਵਿੱਚ ਕਲਗੀਧਰ ਪਿਤਾ ਨੂੰ ਆ ਕੇ ਕਹਿੰਦੇ, ਮਹਾਰਾਜ ਜੇ ਅੱਜ ਦਾ ਅੰਮ੍ਰਿਤ ਵੇਲੇ ਦਾ ਆਸਾਈ ਦੀ ਵਾਰ ਦਾ ਕੀਰਤਨ ਨਾ ਸੁਣਦੇ ਤਾਂ ਕੀ ਹੋ ਜਾਣਾ ਸੀ? ਤੁਹਾਡੀ ਅੱਜ ਦੀ ਆਸਾਈ ਦੀ ਵਾਰ ਨੇ 250 ਦਾ 250 ਸਿੰਘ ਸ਼ਹੀਦ ਕਰਵਾ ਦਿੱਤਾ ਹੈ। ਹੱਕ ਸਤਨਾਮ, ਨਾ ਸੁਣਦੇ ਤਾਂ ਕੀ ਹੋ ਜਾਣਾ ਸੀ? ਅਤੇ ਉਸ ਵੇਲੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਦਇਆ ਸਿੰਘ ਕੁੱਲ ਕਿੰਨੇ ਸੀ? ਮਹਾਰਾਜ 500। ਇਹ ਕੀਮਤੀ ਬਚਨ ਜੀ, ਹੁਣ ਪਕੜ ਕੇ ਜਾਇਓ ਇਹਨੂੰ। ਮਹਾਰਾਜ ਕਹਿੰਦੇ, ਦਇਆ ਸਿੰਘ ਤੂੰ 250 ਦੀ ਗੱਲ ਕਰਦਾ, ਭਾਵੇਂ 500 ਦਾ 500 ਸ਼ਹੀਦ ਹੋ ਜਾਂਦਾ, ਭਾਵੇਂ ਸਾਡੇ ਖਾਸ ਸਿੱਖਾਂ 'ਚੋਂ ਤੂੰ ਹੀ, ਕਿਉਂਕਿ ਸਭਨਾ ਉੱਪਰ ਨਜ਼ਰ ਹੈ ਤੇਰੀ, ਨਜ਼ਰ ਤੋਂ ਬਿਨਾਂ ਤਾਂ ਕੋਈ ਚੱਲਦਾ ਹੀ ਨਹੀਂ। ਪਰ ਇੱਕ ਫਰਕ ਹੈ, ਕਿਸੇ ਥੋੜ੍ਹੀ ਕਿਸੇ ਘਨੇਰੀ, ਹੱਕ ਸਤਨਾਮ ਹੈ ਸਭ ਦੇ ਉੱਪਰ। ਮਹਾਰਾਜ ਕਹਿੰਦੇ, ਭਾਵੇਂ ਸਾਡੇ ਖਾਸ ਸਿੱਖਾਂ 'ਚੋਂ ਤੂੰ ਵੀ ਦਇਆ ਸਿੰਘ ਸ਼ਹੀਦ ਹੋ ਜਾਂਦਾ, ਅਤੇ ਦਇਆ ਸਿੰਘ ਭਾਵੇਂ ਮੈਂ ਵੀ ਲੇਖੇ ਲੱਗ ਜਾਂਦਾ, ਹੱਕ ਸਤਨਾਮ, ਭਾਵੇਂ ਮੈਂ ਵੀ ਲੇਖੇ ਲੱਗ ਜਾਂਦਾ, ਪਰ ਅੱਜ ਦਾ ਆਸਾਈ ਦੀ ਵਾਰ ਦਾ ਕੀਰਤਨ ਸੁਣਨਾ ਤਾਂ ਵੀ ਮੈਨੂੰ ਮਹਿੰਗਾ ਨਹੀਂ ਸੀ ਪੈਣਾ, ਭਾਵੇਂ ਮੈਂ ਵੀ ਸ਼ਹੀਦ ਹੋ ਜਾਂਦਾ। ਹੋਏ ਹੋਏ ਹੋਏ, ਇਹਦਾ ਮਤਲਬ ਕਿ ਸਾਡੇ ਲਈ ਪੂਰਨਾ ਪਾਇਆ ਪੂਰਨਾ। ਕਲਗੀਧਰ ਪਿਤਾ ਨੇ ਕੇਵਲ ਕਿਹਾ ਨਹੀਂ ਅੰਮ੍ਰਿਤ ਵੇਲੇ ਜਾਗਣਾ, ਦੇਖੋ ਕਰਕੇ ਵਿਖਾਇਆ, ਕਰਕੇ ਕੇਵਲ ਕਿਹਾ ਨਹੀਂ ਕਰਕੇ ਵਿਖਾਇਆ। ਵੇਖੀ ਸਿੱਖਾ, ਮੈਂ ਆਪਣੇ ਆਪ ਨੂੰ ਸ਼ਹੀਦ ਕਰਾਉਣ ਲਈ ਵੀ ਤਿਆਰ ਹੋ ਗਿਆ, ਅੰਮ੍ਰਿਤ ਵੇਲੇ ਦਾ ਨੇਮ ਨਾ ਟੁੱਟੇ, ਪਾ ਲੈ ਝਾਤੀ ਆਪਣੇ ਆਪਣੇ ਮਨ 'ਤੇ, ਜੇ ਮੇਰਾ ਖਵਾਉਣਾ ਪਾ ਝਾਤੀ ਆਪਣੇ ਮਨ 'ਤੇ, ਤੇਰੀ ਜਾਗ ਕਿੰਨੇ ਵਜੇ ਖੁੱਲਦੀ ਹੈ? ਹੱਕ ਸਤਨਾਮ, ਕਿੰਨੇ ਵਜੇ ਉੱਠਦਾ? ਪਾਓ ਝਾਤੀ, ਕਿਉਂਕਿ ਇੱਥੇ ਬਹਿ ਕੇ ਤਾਂ ਪੱਤਰੀ ਵੱਚਣੀ ਹੈ, ਮਨ ਦੀ ਪੱਤਰੀ, ਮਨ ਨੂੰ ਚੈੱਕ ਕਰਨਾ, ਥਰਮਾ ਮੀਟਰ ਲਾ ਕੇ ਇਹਦਾ ਬੁਖਾਰ ਕਿੱਥੇ ਹੈ। ਹੱਕ ਸਤਨਾਮ, ਚੈੱਕ ਕਰਿਓ ਜ਼ਰੂਰ ਜਿੰਨੇ ਬੈਠੇ ਪਿਆਰੇ, ਭਾਵੇਂ ਸਿੱਖ ਸਫ਼ਰ 'ਚ ਹੋਵੇ, ਭਾਵੇਂ ਘਰ ਹੋਵੇ, ਭਾਵੇਂ ਘਰੋਂ ਬਾਹਰ, ਭਾਵੇਂ ਦੇਸ਼, ਭਾਵੇਂ ਵਿਦੇਸ਼, ਜਿੱਥੇ ਮਰਜ਼ੀ, ਅੰਮ੍ਰਿਤ ਵੇਲੇ ਦਾ ਸਮਾਂ ਆਪਣੇ ਸਾਹਿਬ ਨੂੰ ਦਿੰਦਾ ਹੀ ਦਿੰਦਾ ਹੈ। ਆਖੋ ਸਤਨਾਮ। ਔਰ ਇੱਕ ਚੀਜ਼ ਜੇ, ਕੇਵਲ ਅੰਮ੍ਰਿਤ ਵੇਲੇ ਜਾਗਣਾ ਨਹੀਂ, ਇਹ ਵੀ ਇੱਕ ਬਰੀਕੀ ਜੇ, ਅੰਮ੍ਰਿਤ ਵੇਲੇ ਜਾਗਣ ਦੀਆਂ ਨਾ ਬੜੀਆਂ ਤੁਸੀਂ ਅੱਗੇ ਵੀ ਕਈ ਵਾਰੀ ਬਾਬਾ ਜੀ ਦੀ ਮਿਹਰ ਦੇ ਨਾਲ ਨਿਸ਼ਾਨੀਆਂ ਵੀ ਸੁਣੀਆਂ, ਢੰਗ ਵੀ ਸੁਣੇ ਨੇ, ਟੇਪਾਂ 'ਚ ਵੀ ਸਰਵਣ ਕਰਦੇ। ਅੱਜ ਜਿਹੜੀ ਗੱਲ ਕਰਨੀ ਹੈ ਸਤਿਗੁਰੂ ਕਰਵਾਵੇ, ਕੇਵਲ ਪਿਆਰੇ ਉਹ ਅੰਮ੍ਰਿਤ ਵੇਲੇ ਜਾਗਣਾ ਨਹੀਂ, ਜੇ ਜਾਗਣ ਦੀ ਗੱਲ ਹੋਵੇ ਉੱਲੂ ਸਾਰੀ ਰਾਤ ਹੀ ਜਾਗਦਾ। ਹੱਕ ਸਤਨਾਮ ਹੈ। ਅੰਮ੍ਰਿਤ ਵੇਲੇ ਕੇਵਲ ਜਾਗਣਾ ਨਹੀਂ, ਗੱਲ ਜਾਗਣ ਨਾਲ ਨਹੀਂ ਬਣੇਗੀ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਜੁੜਨਾ। ਹੱਕ ਸਤਨਾਮ। ਇਹ ਜਿਹੜੀ ਦਾਸ ਗੱਲ ਕਹਿ ਰਹੇ ਨੇ, ਇਹਦੇ ਵਿੱਚ ਦੋ ਬਚਨ ਆ ਰਹੇ ਜੇ, ਇੱਕ ਬਚਨ ਦੇ ਵਿੱਚ ਦੋ ਇਸ਼ਾਰੇ ਮਿਲ ਰਹੇ ਨੇ, ਅੰਮ੍ਰਿਤ ਵੇਲੇ ਜਾਗ ਕੇ ਜਾਗਣਾ ਤਾਂ ਹੈ ਹੀ, ਇਸ ਤੋਂ ਬਾਅਦ ਦੋ ਇਸ਼ਾਰੇ ਮਿਲ ਰਹੇ, ਇਸ਼ਨਾਨ ਕਰਕੇ ਜੁੜਨਾ। ਹੱਕ ਸਤਨਾਮ। ਇਸ਼ਨਾਨ ਕਰਕੇ ਜੁੜਨਾ ਅੰਮ੍ਰਿਤ ਵੇਲੇ ਜਾਗ ਕੇ। ਅਤੇ ਇਹਦੇ ਵਿੱਚ ਨਾ ਕੁਝ ਬਰੀਕੀਆਂ ਨੇ, ਬਰੀਕੀਆਂ ਸਤਪੁਰਸ਼ਾਂ ਨੇ ਖੋਜ ਕਰਕੇ ਕੁਝ ਬਚਨ ਕੱਢੇ ਹੁੰਦੇ ਨੇ। ਭਾਈ ਅੱਡਣ ਸ਼ਾਹ ਜੀ ਦੀ ਰਸਨਾ 'ਚੋਂ ਨਿਕਲੇ ਬਚਨ, ਭਾਈ ਅੱਡਣ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਕੁਝ ਸਮਾਂ ਬਾਅਦ ਇਹਨਾਂ ਦੀ ਟਕਸਾਲ ਹੋਈ ਹੈ। ਭਾਈ ਅੱਡਣ ਸ਼ਾਹ ਜੀ ਦੇ 250 ਸੇਵਾਦਾਰ ਬ੍ਰਹਮ ਗਿਆਨ ਨੂੰ ਪਹੁੰਚੇ ਨੇ, ਅਤੇ ਉਹਨਾਂ ਦੀ ਰਸਨਾ 'ਚੋਂ ਨਿਕਲਿਆ ਇਹ ਬਚਨ ਜੇ, ਕਹਿੰਦੇ 10 ਕੰਮ ਵੀ ਜ਼ਰੂਰੀ ਹੋਣ। ਪਹਿਲੇ 2-3 ਮਿੰਟ ਲਾਵਾਂਗੇ, ਸਤਿਗੁਰੂ ਆਪ ਕਿਰਪਾ ਕਰੇ ਇਸ਼ਨਾਨ 'ਤੇ। ਕਹਿੰਦੇ 10 ਕੰਮ ਵੀ ਜ਼ਰੂਰੀ ਹੋਣ, ਉਹ ਪਿੱਛੇ ਪਾ ਦੇਵੀਂ, ਪਰ ਅੰਮ੍ਰਿਤ ਵੇਲੇ ਇਸ਼ਨਾਨ ਸਮੇਂ ਸਿਰ ਕਰੀ। ਹੱਕ ਸਤਨਾਮ। ਹੁਣ ਆ ਜਾਓ ਜੀ ਇੱਥੇ, ਕਈ ਲੋਕ ਅੰਮ੍ਰਿਤ ਵੇਲੇ ਉੱਠ ਪੈਂਦੇ ਨੇ, ਉੱਠ ਪੈਂਦੇ ਆ, ਪਰ ਇਸ਼ਨਾਨ ਨਹੀਂ ਕਰਦੇ। ਕੀ ਕਰਦੇ? ਅੱਧਾ ਅੱਧਾ ਪੌਣਾ ਪੌਣਾ ਘੰਟਾ ਅਖਬਾਰ ਪੜ੍ਹਨ 'ਤੇ ਲਾਉਂਦੇ ਨੇ। ਹੱਕ ਸਤਨਾਮ। ਅੱਜ ਗੱਲਾਂ ਕਰਨੀਆਂ ਠੇਠ, ਜਿਹੜੀ ਸਮਝ ਵੀ ਪਵੇ ਅਤੇ ਕੁਝ ਲੈ ਕੇ ਉੱਠੋ। ਹੁਣ ਇਹਦਾ ਮਤਲਬ ਇਹ ਨਹੀਂ ਸਿੱਖ ਨੇ ਅਖਬਾਰ ਪੜ੍ਹਨੇ ਹੀ ਨਹੀਂ, ਧਿਆਨ ਦੇਣਾ, ਇਹਦਾ ਮਤਲਬ ਇਹ ਨਹੀਂ ਕਿ ਸਿੱਖ ਨੂੰ ਦੁਨੀਆਂ ਦੀ ਨੌਲੇਜ ਨਾ ਹੋਵੇ ਕਿ ਦੁਨੀਆਂ 'ਚ ਕੀ ਵਾਪਰ ਰਿਹਾ ਕੀ ਹੋ ਰਿਹਾ, ਨਹੀਂ। ਕਿਉਂਕਿ ਕਈ ਵਾਰੀ ਬੰਦਾ ਉੱਠ ਪੈਂਦਾ, ਇਸ਼ਨਾਨ ਨਹੀਂ ਕਰਦਾ, ਅੱਧਾ ਅੱਧਾ ਪੌਣਾ ਪੌਣਾ ਘੰਟਾ ਅਖਬਾਰ ਪੜ੍ਹਨ 'ਤੇ ਲੱਗਦਾ, ਅਤੇ ਕਈ ਵਾਰੀ ਧਿਆਨ ਦੇਣਾ ਤੁਹਾਡੇ ਨਾਲ ਵੀ ਬੀਤਦੀ ਹੋਏਗੀ, ਜਦੋਂ ਬੰਦਾ ਅਖਬਾਰ ਪੜ੍ਹਦਾ ਨਾ ਅਖਬਾਰ, ਅਤੇ ਕਈ ਵਾਰੀ ਆਪਣੀ ਕੋਠੀ ਜਾਂ ਆਪਣੇ ਘਰ ਦੇ ਬੂਹੇ 'ਤੇ ਖਲੋ ਜਾਂਦਾ ਅਖਬਾਰ ਪੜ੍ਹਦਾ ਪੜ੍ਹਦਾ, ਬੀਤਦੀ ਹੋਏਗੀ ਤੁਹਾਡੇ ਨਾਲ, ਵੇਖਿਆ ਵੀ ਹੋਏਗਾ, ਜਾਂ ਸ਼ਾਇਦ ਤੁਸੀਂ ਵੀ ਕਰਦੇ ਹੋਵੋ, ਜੇ ਹੋਵੇ ਕਮੀ ਤਾਂ ਕੱਢਿਓ। ਕਈ ਵਾਰੀ ਆਪਣੇ ਘਰ ਦੇ ਬੂਹੇ 'ਤੇ ਖਲੋ ਜਾਂਦਾ, ਬਾਹਰ ਲੰਘਦਾ ਕੋਈ ਮਿੱਤਰ ਦੋਸਤ ਪੁੱਛਦਾ, ਹਾਂ ਬਈ ਠੀਕ ਹੈ, ਕੀ ਪੜ੍ਹਦੇ ਹਾਂ, ਖਬਰ ਕੀ ਆਈ ਅੱਜ ਨਵੀਂ ਸੁਣਾ। ਜਦੋਂ ਖਬਰਾਂ ਸਵੇਰੇ ਸਵੇਰੇ ਇੱਕ ਦੂਜੇ ਨੂੰ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਨੇ, ਖਬਰਾਂ ਸੁਣਾਉਂਦੇ ਸੁਣਾਉਂਦੇ ਫਿਰ ਨਿੰਦਿਆ ਵੀ ਸ਼ੁਰੂ ਹੋ ਜਾਂਦੀ ਹੈ। ਹੱਕ ਸਤਨਾਮ, ਹੀਰੇ ਲਾਲਾਂ ਦੇ ਵਣਜ ਕਰਨ ਦਾ ਸਮਾਂ ਨਿੰਦਿਆ ਨੂੰ ਅਖਬਾਰ ਨੂੰ, ਮੈਂ ਇਹ ਨਹੀਂ ਕਹਿੰਦਾ ਨਾ ਪੜ੍ਹ, ਪੜ੍ਹੋ, ਸਮਾਂ ਬਦਲ ਲੈ, ਸਮਾਂ ਚੇਂਜ ਕਰ ਲੈ, ਜ਼ਰੂਰ 8-10-12 ਮਿੰਟ ਅਖਬਾਰ 'ਤੇ ਲਗਾ ਪੜ੍ਹਨ 'ਤੇ, ਦੁਨੀਆਂ ਦੀ ਨੌਲੇਜ ਰੱਖ ਪਰ ਸਮਾਂ ਬਦਲ ਲੈ, ਅਖਬਾਰ ਪੜ੍ਹਨ 'ਤੇ ਸਮਾਂ ਨਾ ਬਤੀਤ ਕਰ, ਜਦੋਂ ਉੱਠ ਪੈ ਤਾਂ ਇਸ਼ਨਾਨ ਸਮੇਂ ਸਿਰ ਕਰ ਲੈ। ਹੁਣ ਕਦੀ ਧਿਆਨ ਦੇਣਾ, ਕਈ ਉੱਠ ਪੈਂਦੇ ਨੇ ਅੰਮ੍ਰਿਤ ਵੇਲੇ, ਕਈ ਉੱਠ ਪੈਂਦੇ ਨੇ ਪਰ ਇਸ਼ਨਾਨ ਨਹੀਂ ਕਰਦੇ, ਸੈਰ 'ਤੇ ਨਿਕਲ ਜਾਂਦੇ ਆ। ਹੱਕ ਸਤਨਾਮ, ਤੁਸੀਂ ਕਹੋਗੇ ਹੁਣ ਸੈਰ ਵੀ ਮਾੜੀ ਹੋ ਗਈ, ਨਹੀਂ ਸੈਰ ਮਾੜੀ ਨਹੀਂ, ਪਰ ਫਰਕ ਇੱਕ ਚੀਜ਼ ਦਾ, ਹੁਣ ਸੈਰ ਬਾਬਾ ਨੰਦ ਸਿੰਘ ਜੀ ਵੀ ਕਰਦੇ ਸੀ, ਰੋਜ਼ ਰਾਤੀ 12:15 ਉੱਠ ਕੇ ਇਸ਼ਨਾਨ ਕਰਨਾ, 7 ਵਜੇ ਤੱਕ ਬੰਦਗੀ, ਅਤੇ 7:15 20-25 ਮਿੰਟਾਂ ਲਈ ਅੱਧੇ ਘੰਟੇ ਦੇ ਲਈ ਸੈਰ 'ਤੇ ਨਿਕਲਦੇ ਸੀ। ਆਖੋ ਸਤਨਾਮ, ਕਿੰਨਾ ਫਰਕ ਹੈ ਸਾਡੀ ਸੈਰ 'ਤੇ ਉਹਨਾਂ ਦੀ ਸੈਰ 'ਚ, ਸੈਰ ਕਰਨੀ ਗੁਣਾ ਨਹੀਂ, ਸਮਾਂ ਚੇਂਜ ਕਰ ਲੈ, ਉਹ ਸਮਾਂ ਬਦਲ ਲੈ, ਉਹ ਸਮਾਂ ਕਿਸੇ ਹੋਰ ਲਈ ਨਹੀਂ, ਉਹ ਸਮਾਂ ਹੈ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ, ਉਹ ਸਮਾਂ ਇਹਦੇ ਲਈ ਹੈ। ਅਤੇ ਹੁਣ ਗੁੱਸਾ ਨਾ ਕਰਿਓ, ਕਈ ਬੀਬੀਆਂ ਵੀ ਉੱਠ ਪੈਂਦੀਆਂ ਅੰਮ੍ਰਿਤ ਵੇਲੇ, ਉੱਠ ਕੇ ਇਸ਼ਨਾਨ ਨਹੀਂ ਕਰਦੀਆਂ, ਪਹਿਲੇ ਗੁਸਲਖਾਨੇ 'ਚ ਜਾ ਕੇ ਕੱਪੜੇ ਧੋਂਦੀਆਂ, ਚੱਲ ਅੱਜ ਸਵੇਰ ਦਾ ਕੰਮ ਹੁਣੇ ਮੁਕਾ ਲਈਏ, ਆਖੋ ਵਾਹਿਗੁਰੂ। ਉੱਠ ਕੇ ਇਸ਼ਨਾਨ ਸਮੇਂ ਸਿਰ ਕਰ, ਇਹ ਸਮਾਂ ਚੇਂਜ ਕਰ ਲੈ, ਕੱਪੜੇ ਧੋਣ ਦਾ ਹੋਰ ਕੰਮਾਂ ਦਾ। ਅੱਜ ਘਰ 'ਚ ਦਾਸ ਗਿਆ, ਇੱਕ ਨਵੀਂ ਗੱਲ ਮੈਂ ਸੁਣੀ, ਉਹ ਸੁਣਾ ਰਿਹਾ, ਤਾਂ ਜਲੰਧਰ ਦੀ ਗੱਲ, ਉਹਨਾਂ ਦੇ ਘਰ ਜਦੋਂ ਗਏ, ਜੋ ਜਲ ਪਾਣੀ ਛਕਿਆ, ਅਤੇ ਉਸ ਤੋਂ ਬਾਅਦ ਨਾ ਕੁਦਰਤੀ ਘਰ ਦੀ ਬਜ਼ੁਰਗ ਮਾਤਾ ਖੜੀ ਸੀ, ਤਾਂ ਦਾਸ ਨੇ ਨਾ ਉਹਨਾਂ ਨੂੰ ਕਿਹਾ, ਮਾਤਾ ਜੀ ਸਵੇਰੇ ਤੁਹਾਡੇ ਘਰ ਦੀਆਂ ਲਾਈਟਾਂ ਕਿੰਨੇ ਕੁ ਵਜੇ ਜਗ ਜਾਂਦੀਆਂ, ਭਾਵ ਕਿੰਨੇ ਵਜੇ ਉੱਠ ਪੈਂਦੇ ਅੰਮ੍ਰਿਤ ਵੇਲੇ? ਅਤੇ ਮੈਨੂੰ ਕਹਿਣ ਲੱਗੇ, ਜੀ ਸਾਡੇ ਘਰ ਦੀਆਂ ਲਾਈਟਾਂ ਨਾ ਤਕਰੀਬਨ 4-4:30 ਜਗ ਪੈਂਦੀਆਂ ਨੇ। ਮੈਂ ਕਿਹਾ ਸ਼ੁਕਰ ਹੈ, ਮੁਬਾਰਕ ਹੈ, 4-4:30 ਵੀ ਉੱਠ ਪੈਂਦੇ, ਸ਼ੁਕਰ ਹੈ। ਅਤੇ ਨਾਲ ਹੀ ਨਾ ਉਸ ਬੀਬੀ ਦਾ ਬੱਚਾ ਖੜਾ ਸੀ, 21-22 ਸਾਲਾਂ ਦੀ ਉਮਰ ਹੋਣੀ ਉਹਦੀ, ਅਤੇ ਦਾਸ ਨੇ ਉਸ ਵੀਰ ਵੱਲ ਇਸ਼ਾਰਾ ਕਰਕੇ ਕਿਹਾ, ਮੈਂ ਕਿਹਾ ਇਹ ਵੀ ਉੱਠ ਪੈਂਦੇ ਨੇ, ਇਹ ਵੀ ਉੱਠ ਪੈਂਦੇ ਨੇ? ਉਸ ਵੇਲੇ ਕੀ ਕਹਿੰਦੀ, ਕਹਿਣ ਲੱਗੇ, ਹਾਂ ਇਹ ਵੀ ਤਕਰੀਬਨ 4:45 ਉੱਠ ਪੈਂਦਾ। ਮੈਂ ਕਿਹਾ ਸ਼ੁਕਰ ਹੈ, ਸ਼ੁਕਰ ਹੈ, 4:45 ਉੱਠ ਪੈਂਦਾ, ਇਹ ਉਮਰ ਹੁੰਦੀ ਦੂਜੇ ਪਾਸੇ ਜਾਣ ਦੀ, ਸ਼ੁਕਰ ਹੈ ਰੰਗ ਲੱਗਾ, 4:45 ਉੱਠਦਾ, ਉੱਠਦਾ ਤਾਂ ਹੈ ਨਾ, ਜੁੜਦਾ ਤਾਂ ਹੈ ਨਾ। ਕਹਿੰਦੀ ਭਾਈ ਸਾਹਿਬ ਤਕਰੀਬਨ ਨਾ 15 ਕੁ ਦਿਨ ਹੀ ਹੋਏ ਨੇ ਉੱਠਦਿਆਂ। ਮੈਂ ਕਿਹਾ ਚਲੋ 15 ਦਿਨਾਂ ਤੋਂ ਹੀ ਜੁੜੇ ਹੈ, ਸ਼ੁਕਰ ਹੈ। ਕਹਿੰਦੀ ਤੁਸੀਂ ਗਲਤ ਸਮਝੀ ਜਾ ਰਹੇ। ਮੈਂ ਕਿਹਾ ਉਹ ਕੀ? ਕਹਿੰਦੀ ਜੁੜਨ ਉੜਨ ਲਈ ਨਹੀਂ ਉੱਠਦਾ। ਮੈਂ ਕਿਹਾ ਫਿਰ? ਕਹਿੰਦੀ ਆ ਨਵੀਆਂ ਭੰਗੜੇ ਦੀਆਂ ਕਲਾਸਾਂ ਸ਼ੁਰੂ ਹੋਈਆਂ ਅਤੇ ਭੰਗੜਾ ਸਿੱਖਣ ਜਾਂਦਾ ਹੈ। ਆਖੋ ਸਤਨਾਮ ਹੈ। ਕਹਿੰਦੀ ਭੰਗੜਾ ਸਿੱਖਣ ਜਾਂਦਾ? ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਜੇ ਭੰਗੜਾ ਸਿੱਖਣ ਜਾਣਾ ਤਾਂ ਜਾ ਖੁੱਲ ਰਹੀ ਹੈ 4:45, ਜੇ ਉਹੀ ਬੱਚਿਆਂ ਨੂੰ ਕੋਈ ਗੁਰਦੁਆਰੇ ਜਾ ਕੇ ਜਰਾ ਨਿਤਨੇਮ ਕਰ ਲਿਆ ਕਰ, ਜਾਂ ਸਵੇਰੇ ਘਰ ਬਹਿ ਕੇ ਸਿਮਰਨ 'ਚ ਜੁੜ ਦਿਆ ਕਰ, ਤਾਂ ਫਿਰ ਉੱਠਣਾ ਔਖਾ ਹੈ। ਪਿਆਰਿਓ ਇਹ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਖਾਸ। ਕਈ ਮੁੰਡੇ ਸਵੇਰੇ ਸਵੇਰੇ ਕ੍ਰਿਕਟ ਖੇਡਣ ਜਾਂਦੇ ਨੇ, ਇਹ ਸਮਾਂ ਉਹਦਾ ਵੀ ਨਹੀਂ ਹੈ। ਅੰਮ੍ਰਿਤ ਵੇਲੇ ਇਸ਼ਨਾਨ ਸਮੇਂ ਸਿਰ ਕਰ, ਸਮੇਂ ਸਿਰ, ਸਮੇਂ ਸਿਰ, ਸਮੇਂ 'ਤੇ। 10 ਕੰਮ ਵੀ ਜ਼ਰੂਰੀ ਹੋਣ ਪਿੱਛੇ ਪਾ ਦੇਵੀਂ, ਪਰ ਜਿਹੜਾ ਇਸ਼ਨਾਨ ਅੰਮ੍ਰਿਤ ਵੇਲੇ ਉਹ ਸਮੇਂ ਸਿਰ। ਕਈ ਲੋਕ ਉੱਠਦੇ ਨੇ ਪਰ ਇਸ਼ਨਾਨ ਨਹੀਂ ਕਰਦੇ, ਅੰਮ੍ਰਿਤ ਵੇਲੇ ਦੁੱਧ ਲੈਣ ਜਾਂਦੇ ਨੇ। ਹਾਂਜੀ, ਦੁੱਧ ਲੈਣ ਨਹੀਂ, 2 ਰੁਪਏ 1.5 ਰੁਪਏ ਕਿਲੋ ਪਿੱਛੇ ਮਹਿੰਗਾ ਲਵਾ ਲੈ, ਘਰ ਲਵਾ ਲੈ, ਸਮਾਂ ਬਦਲ ਲੈ ਲਿਆਉਣ ਦਾ, ਇਹ ਸਮਾਂ ਦੁੱਧ ਲਿਆਉਣ ਦਾ ਵੀ ਨਹੀਂ। ਇਹ ਸਮਾਂ ਪਤਾ ਕਾਹਦਾ? ਪੜ੍ਹੋ ਇੱਕ ਵਾਰੀ ਸਾਰੇ ਉਸੇ ਤਰ੍ਹਾਂ ਬੋਲਿਓ, ਅਤੇ ਉਸ ਤੋਂ ਬਾਅਦ 2-4 ਮਿੰਟਾਂ 'ਚ ਆਪਾਂ ਸਮਾਪਤੀ ਵੱਲ ਆ ਜਾਣਾ, ਗੁਰੂ ਦੀ ਕਿਰਪਾ ਦੇ ਨਾਲ ਟਿਕਾਓ, ਇਸੇ ਤਰ੍ਹਾਂ ਬਖਸ਼ਣਾ। ਕਿਉਂਕਿ ਆਪਾਂ ਜੇ ਕਈ ਵਾਰੀ 10 ਮਿੰਟ ਲੇਟ ਹੋ ਜਾਈਏ, ਕੋਈ ਸਰੀਰ ਕਹਿੰਦੇ ਜੀ ਤੁਸੀਂ 10 ਲੇਟ ਆਏ ਹੋ, 10 ਮਿੰਟ ਹੈ, ਅਤੇ ਅੱਜ ਕੁਦਰਤੀ ਆਪਾਂ ਲੇਟ ਬੈਠੇ ਹਾਂ, ਅਤੇ ਹੁਣ ਸਾਡਾ ਵੀ ਧਿਆਕ ਬਣਦਾ ਨਾ ਕੁਝ, ਉਹ ਕਿਹੜਾ ਬਣਦਾ ਤੁਹਾਨੂੰ ਪਤਾ ਲੱਗ ਹੀ ਗਿਆ। ਅਤੇ ਆਪਾਂ ਚੱਲਦੇ ਹਾਂ ਜੀ, ਇੱਕ ਵਾਰੀ ਸਾਰੀ ਸੰਗਤ ਇਹ ਪੜ੍ਹ ਲਓ, ਅੱਗੇ ਦਾਸ ਬੋਲੇ, ਦੂਜੀ ਵਾਰੀ ਵੀਰ, ਅਤੇ ਤੀਜੀ ਵਾਰੀ ਸਾਰੀਆਂ ਬੀਬੀਆਂ ਭੈਣਾਂ ਬੋਲਿਓ, ਕੋਈ ਵੀ ਰਸਨਾ ਖਾਲੀ ਨਾ ਰਹੇ। ਇਹ ਇਸ਼ਨਾਨ ਦੇ ਬਾਰੇ ਗੱਲ ਚੱਲੀ ਜੇ, ਮਹਾਰਾਜ ਕਹਿ ਰਹੇ ਸਿਮਰ ਪ੍ਰਭ ਆਪਣਾ ਕਰ ਇਸ਼ਨਾਨ,
ਸਿਮਰ ਪ੍ਰਭ ਆਪਣਾ ਕਰ ਇਸ਼ਨਾਨ।
ਉਹ ਬੀਬੀਓ ਸਿਮਰ,
ਉਹ ਸਿਮਰ ਪ੍ਰਭ ਆਪਣਾ ਕਰ ਇਸ਼ਨਾਨ, ਸਿਮਰ
ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ। ਮਿਲੇਗਾ ਕੀ? ਮਨ ਤਨ ਪਏ ਅਰੋਗਾ। ਅੱਗੇ ਕੀ ਕਹਿੰਦੇ? ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਪੱਲੇ ਸੰਜੋਗਾ, ਸਿਮਰ ਪ੍ਰਭ ਆਪਣਾ ਕਰ ਇਸ਼ਨਾਨ, ਸਿਮਰ
ਆਪਣਾ ਕਰ ਇਸ਼ਨਾਨ।
ਸਾਰੀਆਂ ਬੀਬੀਆਂ
ਉਠ ਇਸ਼ਨਾਨ ਕਰੋ, ਪਰ ਪਾਤੇ ਸੋਏ ਹਰ ਆਰਾਦੇ, ਸੋਏ ਹਰ ਆਰਾਦੇ, ਵਿਖੜੇ ਤਾਂ ਉਹ ਲੰਘਾਵੇ ਮੇਰਾ ਸਤਿਗੁਰੀ, ਸੁਖ ਸਹਿਜ ਸੇਤੀ ਕਰ ਜਾਤੇ, ਸਿਮਰ ਪ੍ਰਭ ਆਪਣਾ ਕਰ ਇਸ਼ਨਾਨ, ਸਿਮਰ ਆਪਣਾ ਕਰ ਇਸ਼ਨਾਨ,
ਸਿਮਰ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਕਰ, ਕਰ ਕਰ ਇਸ਼ਨਾਨ। ਪਿਆਰਿਓ, ਆ ਜਿੰਨੀ ਸੰਗਤ ਇੱਥੇ ਬੈਠੀ ਹੋ, 10 ਕੰਮ ਵੀ ਜ਼ਰੂਰੀ ਹੋਣ ਪਿੱਛੇ ਪਾ ਦੇਣਾ, ਪਰ ਅੰਮ੍ਰਿਤ ਵੇਲੇ ਇਸ਼ਨਾਨ ਸਮੇਂ 'ਤੇ ਕਰਿਓ, ਸਮੇਂ 'ਤੇ, ਸਮੇਂ 'ਤੇ ਇਸ਼ਨਾਨ ਕਰਨ ਦਾ ਇੱਕ ਹੋਰ ਵੱਡਾ ਮਹੱਤਵ ਜੇ, ਹੋਰ ਵੱਡਾ, ਉਹ ਪਤਾ ਕੀ? ਜਦੋਂ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਨਾ, 2 ਡੱਬੇ ਪਿੰਡੇ 'ਤੇ ਪੈਂਦੇ ਨੇ, ਮੱਗ ਪੈਂਦੇ ਨੇ ਪਾਣੀ ਦੇ, ਅਤੇ ਸੁਚੇਤਤਾ ਹੁੰਦੀ ਹੈ, ਸੁਚੇਤਤਾ, ਹੱਖ ਸਤਨਾਮ। ਜਿਹੜੇ ਗੁਰਮੁਖ ਰੂਪ ਬੈਠੀ ਹੋਏਗੀ ਨਾ, ਉਹ ਇਹ ਗੱਲ ਸਮਝੇਗੀ, ਗੁਰਮੁਖ ਆਤਮਾ। ਪਤਾ ਕੀ? ਜਦੋਂ ਮੱਗਾ ਜੇ ਪੈਣ ਦੀ ਦੇਰ ਹੀ ਹੁੰਦੀ ਹੈ ਪਿੰਡੇ 'ਤੇ, ਗੁਰਮੁਖ ਦੇ ਅੰਦਰ ਕੁਝ ਹੋਣਾ ਸ਼ੁਰੂ ਹੋ ਜਾਂਦਾ। ਜਿੰਨੀ ਜਲਦੀ ਹੋਵੇ ਮੈਂ ਆਪਣੇ ਮਾਲਕ ਦੇ ਚਰਨਾਂ ਨਾਲ ਜੁੜਾਂ, ਨਿਤਨੇਮ ਦਾ ਗੁਟਕਾ ਚਿਫੜਾਂ, ਹੱਕ ਸਤਨਾਮ, ਅੰਦਰ ਕੁਝ ਹੁੰਦਾ, ਰਿਹਾ ਨਹੀਂ ਜਾਂਦਾ, ਫਿਰ ਭੁੱਖ ਲੱਗੀ ਜਾਂਦੀ, ਭੁੱਖ। ਔਰ ਇਸ਼ਨਾਨ ਕਰਨ ਦਾ ਇੱਕ ਜਿੱਥੇ ਇਹ ਮਹੱਤਵ ਹੈ, ਸੁਚੇਤਤਾ ਆਉਂਦੀ ਹੈ, ਉੱਥੇ ਮੇਰੇ ਸਾਹਿਬਾਂ ਦੇ ਬਚਨ ਜੇ, ਕਿਉਂਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਫਾਈ ਨਾਲ ਬੜਾ ਪਿਆਰ ਕੀਤਾ, ਸਫਾਈ ਨਾਲ, ਸਫਾਈ, ਸਤਿਗੁਰੂ ਨੇ ਆਪਣੇ ਸਿੱਖ ਨੂੰ ਆਲਸੀ ਨਹੀਂ ਬਣਾਇਆ, ਸਫਾਈ ਦਾ, ਸੱਚਾਈ ਦਾ ਅਤੇ ਖੁਦਾਈ ਦਾ ਮੇਲ ਹੈ, ਹੱਕ ਸਤਨਾਮ। ਮਹਾਂਪੁਰਸ਼ ਕਹਿੰਦੇ ਜਿੱਥੇ ਸਫਾਈ ਹੈ, ਜਿੱਥੇ ਸੱਚਾਈ ਹੈ, ਉੱਥੇ ਖੁਦਾਈ ਆਪੇ ਆ ਜਾਂਦੀ ਹੈ, ਉਹ ਆਪੇ ਵਰਤਦਾ ਹੈ। ਜਿੰਨੀ ਸੰਗਤ ਇੱਥੇ ਬੈਠੀ ਹੋ, ਆਪੋ ਆਪਣੇ ਮਨਾਂ 'ਤੇ ਜ਼ਰੂਰ ਝਾਤ ਪਾਇਓ, ਕਿਤੇ ਅਸੀਂ ਅੰਮ੍ਰਿਤ ਵੇਲੇ ਉੱਠ ਪੈਂਦੇ ਹੋਈਏ ਦੁੱਧ ਲਿਆਉਣ 'ਚ ਤਾਂ ਸਮਾਂ ਬਤੀਤ ਨਹੀਂ ਕਰਦੇ, ਕ੍ਰਿਕਟ ਖੇਡਣ 'ਚ ਸਮਾਂ ਬਤੀਤ ਤਾਂ ਨਹੀਂ ਹੁੰਦਾ ਸਾਡਾ, ਕਿਤੇ ਕਿਤੇ ਅਖਬਾਰਾਂ ਪੜ੍ਹਨ 'ਚ ਅੰਮ੍ਰਿਤ ਵੇਲੇ ਦਾ ਸਮਾਂ ਤਾਂ ਨਹੀਂ ਜਾਂਦਾ, ਸੈਰ ਕਰਨ 'ਚ ਤਾਂ ਨਹੀਂ ਜਾਂਦਾ। ਬਰੀਕੀ ਤੁਸੀਂ ਸੁਣੀ ਲਈ, ਅਖਬਾਰ ਪੜ੍ਹਨੀ ਗੁਣਾ ਨਹੀਂ, ਦੁੱਧ ਲਿਆਉਣਾ ਗੁਣਾ ਨਹੀਂ, ਸੈਰ ਗੁਣਾ ਨਹੀਂ, ਸਮਾਂ ਬਦਲ ਲੈ ਹੱਕ ਸਤਨਾਮ, ਸਮਾਂ ਚੇਂਜ ਕਰ ਲੈ। ਇਹ ਚੌਥਾ ਬਚਨ ਚੱਲ ਰਿਹਾ ਸਤਿਗੁਰੂ ਦੀ ਕਿਰਪਾ ਦੇ ਨਾਲ, ਮੇਰੇ ਸਾਹਿਬਾਂ ਨੇ ਚੌਥਾ ਬਚਨ ਕੀਤਾ ਜਾਗਣਾ ਅੰਮ੍ਰਿਤ ਵੇਲੇ। ਅਤੇ ਇਹਦੇ 'ਚ ਬਰੀਕੀ ਜਿਹੜੀ ਉਹ ਅੱਜ ਪਕੜ ਕੇ ਜਾਇਓ, ਅੰਮ੍ਰਿਤ ਵੇਲੇ ਕੇਵਲ ਜਾਗਣਾ ਨਹੀਂ, ਜਾਗ ਕੇ ਪਹਿਲਾ ਕੰਮ ਕਰਨਾ ਇਸ਼ਨਾਨ ਕਰਨਾ, ਇਸ਼ਨਾਨ, ਅਤੇ ਦੂਜਾ ਕੰਮ ਕਰਨਾ ਜੁੜਨਾ ਹੱਕ ਵਾਹਿਗੁਰੂ, ਇਸ਼ਨਾਨ ਕਰਨ ਤੋਂ ਬਾਅਦ ਜੁੜਨਾ ਵੀ ਹੈ। ਨਿਤਨੇਮ ਕਰ, ਜੁੜ ਨਿਤਨੇਮ 'ਚ, ਨਿਤਨੇਮ ਇਹ ਦੂਜਾ ਕੰਮ ਜੇ, ਇਸ਼ਨਾਨ ਤੋਂ ਬਾਅਦ ਦੂਜਾ ਕੰਮ ਜੁੜਨਾ। ਔਰ ਇੱਕ ਮੇਰੀ ਬੇਨਤੀ ਜੇ ਉਹੀ ਭਾਈ ਅੱਡਣ ਸ਼ਾਹ ਜੀ ਦੇ ਉਹਨਾਂ ਦੀ ਰਸਨਾ 'ਚੋਂ ਨਿਕਲੇ ਬਚਨ ਨੇ, ਇਹ ਦੂਜਾ ਬਚਨ ਨੇ ਕਿ ਵੀਹ ਕੰਮ ਵੀ ਭਾਵੇਂ ਜ਼ਰੂਰੀ ਹੋਣ, ਜ਼ਰੂਰੀ ਛੱਡ ਦੇਵੀਂ, ਪਿੱਛੇ ਪਾ ਦੇਵੀਂ, ਪਰ ਆਪਣਾ ਨਿਤਨੇਮ ਜੋ ਹੈ ਉਹ ਸਮੇਂ 'ਤੇ ਕਰੀ ਹੱਕ ਸਤਨਾਮ। ਇੱਕ ਮੈਂ ਇੱਥੇ ਜ਼ਰੂਰ ਬੇਨਤੀ ਕਰਾਂਗਾ, ਜਿੰਨੀ ਸੰਗਤ ਇੱਥੇ ਬੈਠੀ ਉਹ ਸਾਡਾ ਮਤਲਬ ਕਿਸੇ ਟਕਸਾਲ ਨਾਲ ਨਹੀਂ ਹੁੰਦਾ, ਕਿਉਂਕਿ ਇਹ ਕਥਾ ਕੀਰਤਨ ਹੈ, ਕਥਾ ਦੇ ਦੌਰਾਨ ਦਮਦਮੀ ਟਕਸਾਲ ਦੇ ਬਚਨ ਵੀ ਸਾਂਝੇ ਆਉਣਗੇ, ਸ਼੍ਰੋਮਣੀ ਕਮੇਟੀ ਦੇ ਵੀ ਆਉਣਗੇ, ਰਾੜਾ ਸਾਹਿਬ ਦੀ ਸੰਪਰਦਾ ਦੇ ਵੀ, ਨਾਨਕਸਰ ਦੀ ਸੰਪਰਦਾ ਦੇ ਵੀ ਆਉਣਗੇ, ਇਤਿਆਦਕ ਜੋ ਵੀ ਹੋਰ ਟਕਸਾਲਾਂ ਨੇ, ਅਖੰਡ ਕੀਰਤਨੀ ਜੱਥੇ ਦੇ ਗੁਰਮੁਖ ਪਿਆਰਿਆਂ ਦੇ ਵੀ ਆਉਣਗੇ, ਕੋਈ ਵੀ ਬਚਨ ਦਾਸ ਸਟੇਜ ਨੂੰ ਸੁਣਾ ਸਕਦਾ, ਪਰ ਕੇਵਲ ਹਰ ਬਚਨ ਨੂੰ ਸੁਣਾਉਣ ਦਾ ਭਾਵ ਇਹ ਨਹੀਂ ਕਿ ਖਾਸ ਉਸ ਸੰਪਰਦਾ ਦੇ ਨਾਲ ਅਟੈਚ ਹੋਵੋ, ਜੁੜੋ, ਨਹੀਂ, ਹਰ ਬਚਨ ਨੂੰ ਸੁਣਾਉਣ ਦਾ ਮਕਸਦ ਕੇਵਲ ਇੱਕੋ ਹੀ ਹੈ, ਜਿੱਥੋਂ ਗੁਣ ਮਿਲਣ ਉੱਥੋਂ ਇਕੱਠੇ ਕਰਿਓ। ਗੁਣ ਤਾਂ ਸਿੱਖ ਮੰਗਤੇ ਕੋਲੋਂ ਵੀ ਲੈ ਸਕਦਾ, ਮੰਗਤੇ ਕੋਲੋਂ ਵੀ, ਤਾਂ ਖੈਰ ਉੱਥੇ ਹੀ ਆ ਜਾਓ। ਇਹ ਦੂਜਾ ਬਚਨ ਜੇ ਉਹਨਾਂ ਦਾ ਵੀਹ ਕੰਮ ਵੀ ਜ਼ਰੂਰੀ ਹੋਣ ਪਿੱਛੇ ਪਾ ਦੇਵੀਂ, ਪਰ ਆਪਣਾ ਨਿਤਨੇਮ ਟਾਈਮ 'ਤੇ ਕਰੀ, ਸਮੇਂ ਸਿਰ ਨਿਤਨੇਮ, ਇਹ ਨਾ ਛੱਡਿਆ ਕਰੋ। ਇਹ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ, ਨਿਤਨੇਮ ਕਰਨਾ ਆਪਣੀ ਬਾਂਹ ਗੁਰੂ ਨਾਨਕ ਨੂੰ ਫੜਾਉਣੀ ਹੈ, ਹੱਕ ਸਤਨਾਮ, ਆਪਣੀ ਬਾਂਹ ਗੁਰੂ ਨਾਨਕ ਨੂੰ ਫੜਾਉਣ ਦੇ ਬਰਾਬਰ ਨਿਤਨੇਮ ਕਰਨਾ। ਔਰ ਕਈ ਵਾਰੀ ਮੈਂ ਬੜਾ ਹੈਰਾਨ ਹੁੰਦਾ ਦਾਸ ਗਰੀਬ, ਕਿ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰੀ ਕਵੋ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਸਾਰੇ ਕਵੋ ਧੰਨ ਧੰਨ ਸ਼੍ਰੀ ਗੁਰੂ, ਜੇ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਅੱਜ ਗੁਰਿਆਈ ਮਿਲੀ, ਤੀਜੇ ਗੁਰੂ ਨਾਨਕ ਬਣੇ ਨੇ, ਕੇਵਲ ਕਿਹਦੀ ਖਾਤਰ, 12 ਸਾਲ ਧੰਨ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ, ਅਤੇ 12 ਚੋਂ 12 ਸਾਲਾਂ ਦੇ ਵਿੱਚ ਇੱਕ ਦਿਨ ਵੀ ਨਾਗਾ ਨਹੀਂ ਆਪਣੇ ਨੇਮ 'ਚ ਕੀਤਾ, ਹੱਕ ਸਤਨਾਮ। ਹੁਣ ਤੁਸੀਂ ਸਿਆਣੇ ਬੈਠੇ ਹੋ, ਉਹ 12 ਸਾਲਾਂ ਦੇ ਦੌਰਾਨ ਮੀਂਹ ਨਹੀਂ ਆਇਆ ਹੋਏਗਾ, ਕਿ ਹਨੇਰੀ ਨਹੀਂ ਆਈ ਹੋਏਗੀ, ਕਿ ਸਿਹਤ ਢਿੱਲੀ ਨਹੀਂ ਹੋਈ ਹੋਏਗੀ, ਕੀ ਨਹੀਂ ਹੋਇਆ ਹੋਏਗਾ, ਧਿਆਨ ਦੇਣਾ। ਪਰ ਆਪਣਾ ਨਿਤਨੇਮ ਸਮੇਂ ਸਿਰ ਕੀਤਾ, ਜਦੋਂ ਨੇਮ ਸਮੇਂ ਸਿਰ ਕੀਤਾ, ਅੱਜ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਮਾਲਕ ਪਿਆਰੇ। ਨਿਤਨੇਮ ਆਪਣਾ ਟਾਈਮ 'ਤੇ ਕਰਿਆ ਕਰੋ, ਸਮੇਂ ਸਿਰ ਨਿਤਨੇਮ, ਨਿਤਨੇਮ ਜ਼ਰੂਰ, ਇਹਦੇ 'ਚ ਪਿੱਛੇ ਨਾ ਆਇਆ ਕਰੋ। ਮੇਰੇ ਸਾਹਿਬ ਬੋਲੇ ਜੇ ਬਾਣੀ 'ਚ, ਝੱਖੜ ਝਾਂਗੀ ਮੀਹੋ ਵਰਸੇ ਭੀ ਗੁਰ ਦੇਖਣ ਜਾਏ, ਨਿਤਨੇਮ ਸਮੇਂ ਸਿਰ। ਅੰਮ੍ਰਿਤਸਰ ਦਾ ਗੁਰਮੁਖ ਪਿਆਰਾ ਦਾਸ ਨੇ ਉਹਨੂੰ ਬਚਨ, ਦਾਸ ਨੂੰ ਉਹਨੇ ਬਚਨ ਸੁਣਾਇਆ, ਅਤੇ ਮੇਰਾ ਚਿੱਤ ਕਰਦਾ ਤੁਹਾਡੇ ਨਾਲ ਸਾਂਝਾ ਕਰਾਂ। ਉਹਨੇ ਮੈਨੂੰ ਆਪਣੇ ਨਾਲ ਬੀਤੀ ਗੱਲ ਸੁਣਾਈ ਆਪਣੇ ਨਾਲ। ਕਹਿੰਦਾ ਇੱਕ ਦਿਨ ਉਹਦਾ ਰੋਜ਼ ਦਾ ਨੇਮ ਸੀ, ਆਪਣੇ ਘਰ ਰੋਜ਼ ਸਵੇਰੇ 1.5-2 ਘੰਟੇ 3:30-4 ਵਜੇ ਉੱਠ ਕੇ 1.5-2 ਘੰਟੇ ਸਿਮਰਨ 'ਚ ਜੁੜ ਕੇ ਨਾ, ਉਸ ਤੋਂ ਬਾਅਦ 6:15 ਹਰਿਮੰਦਰ ਸਾਹਿਬ ਜਾਂਦਾ ਜੀ। ਉਹਨੇ ਆਪਣੇ ਨਾਲ ਬੀਤੀ ਗੱਲ ਸੁਣਾਈ, ਕਹਿੰਦਾ ਇੱਕ ਦਿਨ ਜਦੋਂ ਮੈਂ ਹਰਿਮੰਦਰ ਸਾਹਿਬ ਲਈ ਘਰੋਂ ਨਿਕਲਣ ਲੱਗਾ ਨਾ, ਥੋੜ੍ਹਾ ਜਿਹਾ ਲੇਟ ਹੋ ਗਿਆ, 6:30 ਦਾ ਟਾਈਮ ਹੋ ਗਿਆ। ਕਹਿੰਦਾ ਜਦੋਂ ਲੇਟ ਹੋਇਆ ਅਤੇ ਬਾਹਰ ਜਦੋਂ ਵੇਖਿਆ ਅਤੇ ਬਾਰਿਸ਼ ਬਹੁਤ ਬਹੁਤ ਤੇਜ਼ੀ ਨਾਲ ਮੀਂਹ ਆਵੇ, ਅਤੇ ਕਹਿੰਦਾ ਸਾਡਾ ਬਾਜ਼ਾਰ ਵੀ ਇਹੋ ਜਿਹਾ, ਕਈ ਬਾਜ਼ਾਰਾਂ 'ਚ ਨਾ ਪਾਣੀ ਖਲੋ ਜਾਂਦਾ ਜਦੋਂ ਮੀਂਹ ਆਉਂਦਾ, ਬਾਜ਼ਾਰ ਵੀ ਇਹੋ ਜਿਹਾ ਕਿ ਪਾਣੀ ਖੜੋ ਗਿਆ। ਅਤੇ ਕਹਿੰਦਾ ਮੈਂ ਆਪਣੇ मन च सोचा कि अज इन्नी तेज बारिश है, चलो सवेरे नहीं जाते शामी चले जावे, कि फर्क पैना है, हख सत नहाम कि फर्क पैना, फोन नहीं गए तो शामी चल जाएंगे। तो उस वेले कहते बारिश बहुत सी, पानी बाढ़ खड़ोता, तो कहना मेरे मन च आया चलो उपर ना अपनी छत की बारी खोल के वेखने कमरे की कि किन्ना कु पानी भरया। कहिंदा जदों मैं बारी खोली कमरे की, तो कहिंदा उस वेले मैं अपने आप नू इन्नियां लानतां पाईयां, वो की चीज़ वेख के कहिंदा जदों मैं बारी खोल के वेखिया मीह आ रहा, तो तीन चार छोटे छोटे बच्चे स्कूलां दे बस्ते मोढ़ियां ते पाए, तो छतरियां च फड़ियां ते स्कूल जा रहे ने, हक सफ नहाम। कहिंदा मेरे मन ने अपने आप नू इन्नियां लानतां पाईयां कि वह मना ये एक दुनियावी मास्टर के डर तो, एक दुनियावी मास्टर के डर तो स्कूल जाने दे विच नागा नहीं कर रहे, ते तेरे अंदर ये सच्चे सुचे दीन दुनिया के मास्टर का भय नहीं आया, हक सतनाम। कहिंदा वो दिन जावे ते अज दा दिन आवे, गुरु महाराज जी की मेहर दे नाल एक भी नेम च नागा नहीं पिया, हक सतनाम। नितनेम च नागा ना करया करो, भी कम भी जरूरी हुण पिछे पा दे, पर नितनेम अपना समय सिर करो, समय सिर प्यारे जिनी संगत बैठी है। अमृत वेले जागना, उस तो बाद इशनान करना, इशनान करन तो बाद जुड़ना है, जुड़ना है सिमरन दे विच, ध्यान दे विच, क्योंकि धुन मैं ध्यान, ध्यान मैं जाने, कीर्तन च बैठे हो वो जरा पापी तो पापी मन भी जुड़ जाता है, जुड़ता है, क्यों तुन चल रही है, तुन मैं ध्यान, तुन च ध्यान लगता है, छेती लगता है, क्योंकि ये मौले धार वरखा होंगी, मौले धार कीर्तन, मौले धार वरखा है, मौले धार निकी निकी कि बारिश पै रही हो, कई थावां ते पैंदी, कोई चीज़ां भेजदियां कई नहीं, बंदा बाहर निकल जे इत्थों लैके दस फुट की दूरी तक भी जाना हो, कई सुक्का ही लंघ जाता है, निकी निकी जे पै रही हो, पर जे मौले धार बारिश हो रही हो पूरे जोरां ते, ते फिर एक फुट भी कदम नहीं अगे तुरिया जाता, भिजदा ही भिजदा है, हक सत नहाम। कीर्तन मौले धार बारिश, मौले धार एक बार जुड़ोगे उस तो बाद दोवे चौवे मिनटा च दास समाप्ति वाल आ जाएगा, जो इस तरह विराजमान रहना, कोई भी रसना खाली ना रहे, सारी संगत प्यार दे नाल कलगी धर पिता जी दियां करो वड़ियाईयां। गल चल रही जे इशनान दी, नितनेम दी, ते मेरे सतगुर सच्चे पातशाह जी ये बारे कह रहे जे, जे अमृत वेले उठ के इशनान करन तो बाद नेम करेगा, अपने सतगुरु नूं अरादेगा, तो की मिलेगा, मेरे साहब बोल रहे जे पढ़ो सारी संगत, नौ पर बातें शब्द ते आईए, नौ पर बातें शब्द ते आईए, नौ पर बातें
शब्द ते आईए, नौ पर बातें शब्द
जब बीबी हो, नौ पर बातें
नौ पर बातें शब्द ते आईए, नौ पर बातें शब्द ते आईए,
नौ पर बातें शब्द ते आईए, नौ पर बातें शब्द ते आईए,
छोड़ो तुनी परीता, छोड़ो तुनी परीता, छोड़ो नौ पर बातें शब्द ते आईए, छोड़ो दुनी परीता, प्राणवत नानक दासने दासा जाग, प्राणवत नानक दासन दासा जाग, खारे आते न जीता, ओ छोड़ो दुनी परीता, छोड़ो तुनी परीता,
छोड़ो तुनी परीता, छोड़ो तुनी परीता,
सारियां बीबियां बोलो, प्यारे हो, ये चौथा वचन है ਜਾਗਣਾ ਅੰਮ੍ਰਿਤ ਵੇਲੇ ਤੇ ਕੇਵਲ ਜਾਗਣਾ ਨਹੀਂ ਇਸ਼ਨਾਨ ਕਰਨਾ ਹੈ ਸਮੇਂ ਸਿਰ ਤੇ ਇਸ਼ਨਾਨ ਕਰਨ ਤੋਂ ਬਾਅਦ ਨੇਮ 'ਚ ਜੁੜਨਾ। ਇਹਦੇ ਹੋਰ ਵੀ ਬੇਅੰਤ ਲਾਭ ਨੇ ਪਰ ਮੈਨੂੰ ਇਸ਼ਾਰਾ ਹੋ ਗਿਆ ਸਮਾਪਤੀ ਦਾ ਗੁਰਮੁਖਾਂ ਵੱਲੋਂ। ਇਹ ਰਾਤੀ ਇੱਥੇ ਦਰਸ਼ਨ ਨੇ, 9 ਤੋਂ 11 ਦਾ ਸਮਾਂ ਰਾਤ ਦਾ ਹੈ। ਸਤਿਗੁਰੂ ਕਿਰਪਾ ਕਰੇ, ਆਪ ਜੀ ਦੇ ਦਰਸ਼ਨ ਕਰਵਾਵੇ, ਸਾਰੀ ਸੰਗਤ ਨੋਟ ਕਰ ਲਵੇ। ਇਸ਼ਤਿਹਾਰਾਂ 'ਚ 11 ਤੋਂ 12:30 ਦਾ ਦਾਸ ਦਾ ਸਮਾਂ ਲਿਖਿਆ ਹੋਇਆ ਪਰ 9 ਤੋਂ 11 ਵਜੇ ਤੱਕ ਰਾਤੀ ਕੀਰਤਨ ਹੋਏਗਾ, ਸਾਰੀ ਸੰਗਤ ਦਰਸ਼ਨ ਦੇਵੇ। ਆਓ ਜਿੱਥੋਂ ਸ਼ੁਰੂ ਹੋਏ ਸਾਂ, ਪੜ੍ਹ ਕੇ ਪੰਕਤੀਆਂ ਕਰੀਏ ਕੀਰਤਨ ਦੀ ਸਮਾਪਤੀ, ਅਤੇ 1-2 ਜ਼ਰੂਰੀ ਅਨਾਊਂਸਮੈਂਟਾਂ ਨੇ ਉਸ ਸ਼ਬਦ ਦੀ ਪੰਕਤੀ ਪੜ੍ਹਨ ਤੋਂ ਬਾਅਦ ਦਾਸ ਕਰ ਲਏਗਾ। ਸਾਰੀ ਸੰਗਤ ਇੱਕ ਵਾਰੀ ਕਲਗੀਧਰ ਪਿਤਾ ਜੀ ਦੀਆਂ ਵਡਿਆਈਆਂ 'ਚ ਜੁੜਿਓ ਅਤੇ ਵਡਿਆਈਆਂ ਕਰਦਿਆਂ ਕੀ ਕਹਿਣਾ, ਇਹ ਬਚਨ ਸਤਿਗੁਰੂ ਦੇ ਨੇ ਜਿਹੜੇ ਦਾਸ ਨੇ ਸ਼ੁਰੂ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਅਤੇ ਕਲਗੀਧਰ ਪਿਤਾ ਜੀ ਦੀਆਂ ਵਡਿਆਈਆਂ ਕਰਿਓ। ਕੋਈ ਵੀ ਗੁਣ ਇਹੋ ਜਿਹਾ ਨਹੀਂ ਜਿਹੜਾ ਮੇਰੇ ਸਾਹਿਬ 'ਚ ਨਾ ਹੋਵੇ। ਇਹ ਸਤਿਗੁਰੂ ਹੀ ਸੋਝੀ ਸਾਨੂੰ ਦੇ ਰਹੇ ਨੇ, ਇੱਦਾਂ ਤੁਰ ਇਹ ਰਸਤਾ ਦੇ ਰਹੇ ਨੇ। ਗੁਰੂ ਕਿਰਪਾ ਕਰੇ, ਆਓ ਵਡਿਆਈਆਂ ਕਰੀਏ, ਕਰੀਏ ਕੀਰਤਨ ਦੀ ਸਮਾਪਤੀ। ਸ਼ਾਹ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ
ਸ਼ਾਹ ਸ਼ਹਿਨ ਸ਼ਾਹ ਗੁਰ ਗੋਬਿੰਦ,
ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ਼ਤੀ ਮਨਜ਼ੂਰ ਗੁਰ ਗੋਬਿੰਦ ਸਿੰਘ,